ਜੋ ਪਈ ਉਤ ਗੋਰਖ ਕੀ ਸੁਨੋ ਬੁਲਾਏ ਸਿੱਧ ਸਮੈ ਬੈਠੇ ਮਜਲਸ ਲਾਏ ਕੇ ਆਸਨ ਤਵੈ ਕੇ ਪਰ ਹੈ ਮ੍ਰਿਗ ਚਰਮ ਸਿੰਘ ਕੋ ਕੇ ਲੀਏ ਹੋ ਕੇ ਖਿੰਤਾ ਗਰ ਫੈਰ ਜਾਏ ਰੰਗ ਬਹੁ ਕੀਓ
ਖਾਲਸਾ ਵਾਹਿਗੁਰੂ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਪਤਿਤ ਪਾਵਨ ਭਗਤ ਵਚਨ ਕਿਰਪਾ ਨਿਧਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਅਸਥਾਨ ਤੇ ਜੋ ਜੁਗ ਅਟਲ ਸ਼ਬਦਾ ਅਵਤਾਰ ਕਲ ਜੁਗ ਕੇ ਬੋਹਿਤ ਨਾਮ ਕੇ ਜਹਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਚ ਬਿਰਾਜਮਾਨ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਅਤਿਅੰਤ ਵੱਡ ਭਾਗੇ ਹੋ ਜੋ ਕਿ ਮਹਾਰਾਜ ਦੀ ਪਾਵਨ ਕਥਾ ਬੜੇ ਪ੍ਰੇਮ ਨਾਲ ਸਰਵਣ ਕਰ ਰਹੇ ਹੋ। ਜਿਸ ਸਮੇਂ ਗੁਰੂ ਨਾਨਕ ਦੇਵ ਜੀ ਜਾਏ ਚੜਿਆ ਸੁਮੇਰ ਪਰ ਸਿੱਧ ਮੰਡਲੀ ਨਜ਼ਰੀ ਆਈ ਮਹਾਰਾਜ ਸੁਮੇਰ ਦੀ ਚੜਾਈ ਚੜ੍ਹਨ ਲੱਗੇ ਤਾਂ ਸਿੱਧਾਂ ਨੂੰ ਫਿਕਰ ਪੈ ਗਿਆ ਕਿ ਸਾਡੇ ਸਥਾਨ ਤੱਕ ਕੋਈ ਅਪੜਿਆ ਨਹੀਂ ਇਹ ਨਾਨਕ ਤਪਾ ਕਿਤੇ ਸਾਡੇ ਸਥਾਨ ਤੇ ਆ ਕੇ ਕਾਬਜ ਨਾ ਹੋ ਜਾਵੇ ਕਿਉਂਕਿ ਇਹ ਜਿਵੇਂ ਸੰਸਾਰੀ ਲੋਕਾਂ ਨੂੰ ਆਪਣੀਆਂ ਪਦਵੀਆਂ ਦਾ ਆਪਣੇ ਸਥਾਨਾਂ ਦਾ ਮੋਹ ਹੈ ਇਸੇ ਤਰ੍ਹਾਂ ਰਿੱਧੀਆਂ ਸਿੱਧੀਆਂ ਵਾਲਿਆਂ ਨੂੰ ਵੀ ਉਹਨਾਂ ਦਾ ਮੋਹ ਹੋ ਜਾਂਦਾ ਹੈ। ਸਤਿਗੁਰੂ ਜੀ ਨੇ ਜਪਜੀ ਸਾਹਿਬ ਚ ਇਸੇ ਵਾਸਤੇ ਕਿਹਾ ਸੀ ਰਿੱਧ ਸਿੱਧ ਅਵਰਾ ਸਾਧ ਕਿ ਰਿੱਧੀ ਸਿੱਧੀ ਮੁਕਤੀ ਦਾ ਦੁਆਰਾ ਨਹੀਂ ਖੋਲਦੀ ਰਿੱਧੀ ਸਿੱਧੀ ਵੀ ਮਾਇਆ ਦਾ ਹੀ ਜਾਲ ਹੈ। ਤੋ ਗੋਰਖਨਾਥ ਜੀ ਸਤਿਗੁਰਾਂ ਨੂੰ ਆ ਕੇ ਮਿਲੇ ਹਨ ਕੁਝ ਡਰਾਵਾ ਜਿਹਾ ਵੀ ਦਿੱਤਾ ਹੈ ਕਿ ਉੱਤੇ ਜਾ ਕੇ ਤੁਹਾਡੇ ਸਰੀਰ ਦਾ ਸੁੱਖ ਨਹੀਂ ਵਾਪਸ ਚਲੇ ਜਾਓ ਜੇ ਉੱਤੇ ਜਾਣ ਦੀ ਬਹੁਤੀ ਚਾਹਨਾ ਹੈ ਤਾਂ ਸਾਡੇ ਸਿੱਖ ਬਣ ਜਾਓ। ਸਤਿਗੁਰਾਂ ਦਾ ਕਰਾਰਾ ਉੱਤਰ ਸੁਣ ਕੇ ਗੋਰਖ ਜੀ ਚਲੇ ਗਏ। ਇੱਧਰ ਭਾਈ ਮਰਦਾਨਾ ਜੀ ਨੇ ਇੱਛਾ ਕੀਤੀ ਕਿ ਮਹਾਰਾਜ ਉੱਪਰਲੇ ਮੰਡਲ ਵੀ ਸਾਨੂੰ ਦਿਖਾ ਦਿਓ। ਮਹਾਰਾਜ ਕਹਿੰਦੇ ਠੀਕ ਹੈ ਤੁਹਾਨੂੰ ਉੱਪਰਲੇ ਮੰਡਲ ਵੀ ਦਿਖਾਵਾਂਗੇ ਨਾਲੇ ਸਿੱਧਾਂ ਦਾ ਵੀ ਮਾਣ ਤੋੜਾਂਗੇ ਕਿਉਂਕਿ ਸਤਿਗੁਰਾਂ ਨੇ ਹਰ ਪ੍ਰਕਾਰ ਨਾਲ ਸੰਸਾਰ ਦੇ ਜੀਵਾਂ ਦਾ ਭਲਾਈ ਕਰਨਾ ਸ਼ਬਦ ਨਾਲ ਸਿੱਧਾਂ ਨੂੰ ਸਿੱਧੇ ਰਾਹ ਪਾ ਦਿੱਤਾ। ਸ਼ਬਦ ਜਿੱਤੀ ਸਿੱਧ ਮੰਡਲੀ ਕੀ ਤੁਸ ਆਪਣਾ ਪੰਥ ਨਿਰਾਲਾ ਉਹ ਹੁਣ ਕਥਾ ਆਰੰਭ ਹੋ ਰਹੀ ਹੈ ਜਿਹੜੀ ਸੁਮੇਰ ਪਰਬਤ ਤੇ ਹੋਈ। ਵਿਦਵਾਨਾਂ ਨੇ ਕਥਨ ਕੀਤਾ ਕਿ ਸ੍ਰੀ ਜਪਜੀ ਸਾਹਿਬ ਵੀ ਸਿੱਧਾਂ ਨਾਲ ਸੁਮੇਰ ਪਰਬਤ ਉੱਤੇ ਹੀ ਵਾਰਤਾਲਾਪ ਹੋਈ। ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਤੁੱਟੈ ਪਾਲ। ਸਿੱਧਾਂ ਨੇ ਪੁੱਛਿਆ ਮਹਾਰਾਜ ਸਚਿਆਰ ਕਿਵੇਂ ਬਣੀਦਾ ਤੇ ਕੂੜ ਦੀ ਕੰਧ ਕਿਵੇਂ ਟੁੱਟਦੀ ਹੈ ਤਾਂ ਸਤਿਗੁਰਾਂ ਨੇ ਆਖਿਆ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਸਾਧ ਸੰਗਤ ਦੀ ਬੜੀਆਂ ਸੂਖਸ਼ਮ ਗੱਲਾਂ ਹਨ। ਜਿਵੇਂ ਜਿਵੇਂ ਸੁਰਤ ਇਹਦੇ ਵਿੱਚ ਜਾਂਦੀ ਜਾਏਗੀ ਤਿਉਂ ਤਿਉਂ ਪ੍ਰਾਪਤੀ ਹੋਣੀ ਹੈ ਕਿਉਂਕਿ ਸੁਰਤੀ ਦਾ ਮਾਰਗ ਹੈ ਸੁਰਤੀ ਕੈ ਮਾਰਗ ਚਾਲਕ ਹੈ ਉਲਟੀ ਨਦਰ ਪ੍ਰਗਾਸੀ ਜਦ ਦ੍ਰਿਸ਼ਟੀ ਪ੍ਰਾਪਤ ਹੋ ਜਾਂਦੀ ਹੈ ਚਰਮ ਦ੍ਰਿਸ਼ਟ ਮੂੰਦ ਦੇਖੈ ਦਿਬ ਦ੍ਰਿਸ਼ਟ ਕਹਿ। ਭਾਈ ਗੁਰਦਾਸ ਜੀ ਕਹਿੰਦੇ ਚਮ ਵਾਲੀਆਂ ਅੱਖਾਂ ਬੰਦ ਕਰਕੇ ਫਿਰ ਗੁਰਸਿੱਖ ਦਿਬ ਦ੍ਰਿਸ਼ਟੀ ਨਾਲ ਦੇਖਦੇ ਹਨ ਬੜਾ ਦਿਵਿਆ ਮੰਡਲ ਨਜ਼ਰ ਆਉਂਦਾ ਹੈ। ਆਤਮਕ ਮੰਡਲ ਦੀਆਂ ਗੱਲਾਂ ਹਨ, ਉੱਚੀਆਂ ਉੱਚਾਈਆਂ ਹਨ, ਉੱਚੀਆਂ ਬੁਲੰਦੀਆਂ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਪਹੁੰਚੇ ਨੇ ਔਰ ਬਾਂਹ ਫੜ ਕੇ ਅਨੇਕਾਂ ਨੂੰ ਉੱਥੇ ਪਹੁੰਚਾਇਆ ਵੀ ਹੈ। ਆਓ ਹੁਣ ਕਥਾ ਸਰਵਣ ਕਰੀਏ ਜਗਤ ਗੁਰੂ ਬਾਬਾ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਧਰ ਕੇ, ਸਤਿਗੁਰਾਂ ਨੂੰ ਹਾਜ਼ਰ ਨਾਜ਼ਰ ਜਾਣ ਕਰਕੇ ਆਖੀਏ ਸਤਨਾਮ
ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿ ਗੁਰੂ ਸਾਹਿਬ ਜੀਓ। ਅਨਿਲ ਇੱਕ ਪਹਾੜ ਭਰ ਗਏ, ਜਾਏ ਮੈਸੇ ਤਵੈ ਉਨਾ ਤਾਂ ਕੋ ਨਾਮ ਬਤਾਇਓ ਗੁਰ ਤਵੈ।
ਮਹਾਰਾਜ ਇੱਕ ਪਹਾੜ ਤੇ ਜਾ ਬੈਠੇ। ਭਾਈ ਮਰਦਾਨੇ ਨੇ ਪੁੱਛਿਆ, ਮਹਾਰਾਜ ਇਸ ਪਹਾੜ ਦਾ, ਇਸ ਜਗ੍ਹਾ ਦਾ ਕੀ ਨਾਮ ਹੈ? ਮਹਾਰਾਜ ਕਹਿਣ ਲੱਗੇ, ਇਸ ਪਹਾੜ ਨੂੰ ਉਨਾ ਪਹਾੜ ਕਹਿੰਦੇ ਹਨ।
ਉਤ ਗੋਰਖ ਕੀ ਸੁਣੋ ਬੁਲਾਏ ਸਿੱਧ ਸਵੈ, ਬੈਠੇ ਮਜਲਿਸ ਲਾਏ ਕੀਓ ਆਸਨ ਤਵੈ।
ਉਧਰ ਸੁਮੇਰ ਪਰਬਤ ਉੱਤੇ ਗੋਰਖ ਦੀ ਵੀ ਕਥਾ ਸੁਣੋ, ਉਹਨੇ ਵੀ ਸਾਰੇ ਸਿੱਧਾਂ ਨੂੰ ਬੁਲਾ ਲਿਆ। 84 ਸਿੱਧ ਨੌ ਨਾਥ ਗੋਰਖ ਦੇ ਧੂਣੇ ਤੇ ਆ ਕੇ ਬੈਠ ਗਏ ਤੇ ਉਹਨਾਂ ਦੇ ਨਾਲ ਗੋਰਖ ਨਾਥ ਦੀ ਵਾਰਤਾਲਾਪ ਕਰਨ ਲੱਗੇ।
ਕੀ ਪਰ ਹੈ ਮ੍ਰਿਗ ਚਰਮ ਸਿੰਘ ਕੋ ਕੇ ਲਿਓ,
ਕਿਸੇ ਨੇ ਮਿਰਗਸ਼ਾਲਾ ਉੜੀ ਹੋਈ ਹੈ ਆਪਣੇ ਸਰੀਰ ਤੇ ਮਿਰਗ ਦੀ ਚਮੜੀ, ਕਿਸੇ ਨੇ ਸ਼ੇਰ ਦੀ ਖਾਲ ਆਪਣੇ ਸਰੀਰ ਤੇ ਪਹਿਨੀ ਹੋਈ ਹੈ।
ਕੀ ਖਿੰਤਾ ਗਰ ਪੈਰ ਜਾਏ ਰੰਗ ਬੋਕਿਓ,
ਤੇ ਕਿਸੇ ਨੇ ਲੀਰਾਂ ਦੀ ਗੋਦੜੀ ਪਹਿਨੀ ਹੋਈ ਹੈ, ਰੰਗ ਬਰੰਗੀਆਂ ਗੋਦੜੀਆਂ ਰੰਗ ਬਰੰਗੀਆਂ ਖਾਲਾਂ ਸਰੀਰ ਤੇ ਪਹਿਨ ਕੇ ਸਿੱਧ ਆ ਗਏ ਹਨ।
ਫਟਕ ਮੁੰਦਰਾ ਪੈਰ ਚੀਰ ਦੁਆ ਕੰਨ ਕੋ,
ਦੋਵੇਂ ਕੰਨਾਂ ਨੂੰ ਪਾੜ ਕੇ ਬਲੌਰ ਦੀਆਂ ਫਟਕ ਦੀਆਂ ਕੰਨ ਚ ਮੁੰਦਰਾ ਕੱਚ ਦੀਆਂ ਪਾਈਆਂ ਹੋਈਆਂ ਨੇ।
ਹੱਥ ਬਿਰਾਗਣ ਧਰੇ ਮਨੋ ਘਰ ਮਾਨ ਕੋ,
ਔਰ ਹੱਥ ਦੇ ਵਿਚ ਬਿਰਾਗਣਾ ਪਕੜੀਆਂ ਹੋਈਆਂ ਨੇ ਤੇ ਮਨ ਵਿਚ ਆਪਣੀਆਂ ਰਿਧੀਆਂ ਸਿੱਧੀਆਂ ਦਾ ਸ਼ਕਤੀਆਂ ਦਾ ਬੜਾ ਭਾਰੀ ਮਾਣ ਹੈ।
ਸਵੇਤ ਬੇਭੂਤ ਸਰੀਰ ਲਗਾਏ ਬਣਾਏ ਕੈ,
ਆਪਣੇ ਹੀ ਧੂਣਿਆਂ ਦੀ ਚਿੱਟੀ ਸਵਾਹ ਪਿੰਡੇ ਤੇ ਮਲ ਮਲ ਕੇ ਸਰੀਰ ਨੂੰ ਚਿੱਟਾ ਕੀਤਾ ਹੋਇਆ ਹੈ।
ਸਿੰਘੀ ਲੈ ਕਰ ਮਾਏ ਬਜਾਏ ਸੁਨਾਏ ਕੈ,
ਔਰ ਕੋਈ ਕੋਈ ਉਹਨਾਂ ਵਿਚੋਂ ਸਿੰਘੀ ਲੈ ਕੇ ਵਜਾਉਂਦਾ ਹੈ।
ਸਹੇਲੀ ਗਰ ਪਾਏ ਕਪੀਨੇ ਕੱਟ ਕਸੀ,
ਕਿਸੇ ਨੇ ਗਲ ਵਿਚ ਸਹੇਲੀ ਪਾਈ ਹੋਈ ਹੈ ਤੇ ਕਿਸੇ ਨੇ ਕਪੀਨ ਕੱਸੀ ਹੋਈ ਹੈ।
ਮੂਛੇ ਸ਼ਮਸ ਵਿਸਾਲ ਸੀਸ ਮੁੰਡਨ ਕਰੇ,
ਦਾੜੀਆਂ ਤੇ ਮੁੱਛਾਂ ਵੱਡੀਆਂ ਵੱਡੀਆਂ ਨੇ ਪਰ ਸਿਰ ਉਤੋਂ ਮੁੰਡੇ ਹੋਏ ਨੇ, ਸਾਫ ਕੀਤੇ ਹੋਏ ਨੇ, ਕਿਉਂਕਿ ਇਹ ਮੁੰਡੇ ਜਦੋਂ ਚੇਲਾ ਮੁੰਡਦੇ ਨੇ ਤੇ ਸਿਰ ਮੁੰਡਦੇ ਨੇ, ਉਹਦਾ ਕਾਰਨ ਇਹ ਕਹਿੰਦੇ ਵੀ ਕੇਸਾਂ ਨਾਲ ਸੁੰਦਰਤਾ ਹੁੰਦੀ ਹੈ, ਅਸੀਂ ਸੁੰਦਰਤਾ ਰਹਿਣ ਨਹੀਂ ਦੇਣੀ। ਉਹ ਸਿਰ ਮੂੰਹ ਮੁੰਡ ਕੇ ਜਾਂ ਸਿਰ ਦੇ ਉੱਪਰਲੇ ਕੇਸ ਮੁੰਡੇ ਹੋਏ ਨੇ, ਦਾੜੀਆਂ ਤੇ ਮੁੱਛਾਂ ਲੰਮੀਆਂ ਲੰਮੀਆਂ ਛੱਡੀਆਂ ਹੋਈਆਂ ਨੇ, ਅਜੀਬੋ ਗਰੀਬ ਜੋਗੀਆਂ ਨੇ ਭੇਸ ਬਣਾਇਆ ਹੋਇਆ ਹੈ।
ਉਹ ਝੋਰੀ ਕੰਧੇ ਪਾਏ ਸੁਪਿਖਿਆ ਹਿੱਤ ਦਰੇ,
ਔਰ ਕਹਿੰਦੇ ਆ ਗਲ ਵਿਚ ਝੋਲੀਆਂ ਪਾਈਆਂ ਹੋਈਆਂ ਨੇ ਭਿੱਖਿਆ ਵਾਸਤੇ, ਜੋ ਕਿ ਜੋਗੀਆਂ ਦੇ ਚਿੰਨ ਹਨ, ਜੋਗੀਆਂ ਦਾ ਬਾਣਾ ਹੈ, ਇਹਨਾਂ ਜੋਗੀਆਂ ਨੇ ਆਪਣਾ ਬਾਣਾ ਪੂਰਨ ਕੀਤਾ ਹੋਇਆ ਹੈ।
ਸਰਬ ਸ਼ਕਤ ਕੋ ਧਰਤ ਗਰਭ ਉਰ ਵਧਰਾ,
ਬੜੀਆਂ ਸ਼ਕਤੀਆਂ ਰਿਧੀਆਂ ਸਿੱਧੀਆਂ ਅਣਮਾਂ ਗਰਮਾਂ ਲਘੁਮਾਂ ਆਦਿਕ ਸਾਰੀਆਂ ਰਿਧੀਆਂ ਇਹਨਾਂ ਦੇ ਕੋਲ ਹਨ, ਬੜੀ ਭਾਰੀ ਇਹਨਾਂ ਕੋਲ ਸ਼ਕਤੀਆਂ, ਜਿਹੜਾ ਹੰਕਾਰ ਮਨ ਵਿਚ ਵਧਿਆ ਹੋਇਆ ਹੈ।
ਛਿਨ ਮੈਂ ਉੱਡ ਕਰ ਜਾਏ ਹਿਰਦੈ ਪਿੱਟ ਹੈ ਜਾ,
ਜਿੱਥੇ ਇੱਛਾ ਹੋਵੇ ਇੱਕ ਅੱਖ ਦੇ ਫੋਰ ਚ ਉੱਡ ਕੇ ਚਲੇ ਜਾਂਦੇ ਹਨ, ਬੜੀ ਛੇਤੀ ਦੇ ਨਾਲ ਦੂਰ دور دور ہزاراں کوہ پینڈا ایک چھن دے وچ طے کر سکدے ہیں. اتنی بھاری ردھی سدھی انہاں دے کول ہے.
اڑو سمان ہے جان پہاڑ سمان کو.
اڑو سمان سوکشم ہو جانا, اینا بریق اینا سوکشم بھی خرد بھی نال بھی نظر نہ آنا, ایسا سروپ اڑما سدھی انہاں کول. تے گرما پارا ہو جانا, اینا پارا ہو جانا بھی جنا پہاڑ پارا ہوندا. پہاڑ دی طرح مہا کائے بڑا سروپ بنا رہنا, اور سوکشم تو سوکشم مچھر تو بھی کیڑی تو بھی بریق ہو جانا, اڑو تو بھی بریق ہو جانا. یہ ساری شکتی رکھتے نے.
بنن شیر ار سرپ سروپ پیان کو.
اور شیر بھی بن سکتے نے اور سپ بھی بن سکتے نے. جی کسی نو ڈرانا ہوئے شیر بن کے ڈرا دیندے نے, یا پھر سپ بن کے پھنکارے مار کے ڈرا دیندے نے.
یوں دش بیسے جب لائے آسن سب.
ایہو جے سدھ ایک تو ایک چڑھتے ہوئے ردیاں سدھیاں دے مالک کراماتاں دے پنڈہار, 84 سدھ تے 9 ناتھ گرو گورکھ ناتھ جی دے تونے تے آ گئے نے, پر گورکھ ناتھ جی دے آلے دوالے بیٹھ گئے نے.
او بولی او تین پرت بچن گنت گورکھ تب.
سارے نوں بٹھا کے گورکھ ناتھ بولیا,
کبیت نانک ہے تپائک مل موت دے جا کی, تمرو ستان دیکھ بے کو ہت آوے.
گورکھ ناتھ جی کہن لگے, ایسے دو ایک نوی خبر آئی ہے, نانک ہے تپا ایک نانک تپا تپسوی بڑا صادق, مل موت دے جا کی پر او دی دے منکھاں والی ہے, مل موتر والی دے ہی ہے. تمرو ستھان دیکھ بے کہے تے آوئی, او تواڈے سمیر پربت نو دیکھن آ رہا ہے.
ہوئے جو سجان کلاوان گنوان وڈو.
تواڈے وچوں کوئی کلاوان ہوے, کوئی سجان ہوے, شکتیوان بھی ہوے, واک سٹی بھی ہووے,
باد کرے تاں سنجائے جیت گیو ہٹاوے.
او جا کے نانک نال وچار کرے, بات کرے, پاویں اونوں اپنے سوالاں نال ہرا دےوے تے پاویں اونوں کراماتاں نال ڈرا دےوے, پر کسے بھی حالت وچ نانک نوں اوپر نہ آون دےوے, جیت کے آوے. ایہو جا کوئی سدھ مترو
نہ تو اپدیش دے کے چیلے کر لیا وے تاں کو,
نہیں تا اپدیش دے کے نانک جی نو اپنا چیلا بنا کے اتھے لے کے آوے. اتھے لے کے آنا وی ہے تے ہرا کے لے آنا ہے, جاں تا ہرا کے پجا دیو جہاں اپنا چیلا بنا کے لے آؤ.
رلے سدھ مائی تو امر پگ پاوے.
نانک سدھا وچ رل جاوے امر پد بھی اسنو بھی مل جاوے. جو بھی یہ سمجھتے ہے بھی جتھے اسی پہنچے ہاں اتھے ہور کوئی پہنچیا نہیں, امر پد بھی ساڈے واسطے. ویسے تاں یہ سب لوگاں نوں بھرم ہے. ہندوؤں نو پوچھو تے او کہندے اس بھگوان کول صرف اسی جانا ہے. سکھاں نو پوچھو تے او کہندے رب دے کول, اکال پرخ دے کول, واہ گرو دے کول اسی پہنچنا ہے. عیسائیاں نو پوچھو تے او کہندے نے صرف ساڈا ہی اوتھے ادھکار ہے. مسلماناں نو پوچھو تے کہندے جنت ساڈے واسطے ہی ہے, پر گرو صاحب مہاراج دی بانی اس گل نو نہیں مندی. مہاراج کہندے نے اگے جات نہ جور ہے, اگے جیو نویں جن کی لیکھا پت پوے چنگے سے ہی کے. اگے کسے دے دھرم مذہب جاتی نو نہیں دیکھا جانا, ਅੱਗੇ ਰੂਹਾਨੀਅਤ ਦੀ ਕਮਾਈ ਨੂੰ ਦੇਖਿਆ ਜਾਣਾ, ਜਿਹਦੇ ਅੰਦਰ ਰੂਹ ਪਵਿੱਤਰ ਹੈ, ਆਤਮਾ ਪਵਿੱਤਰ ਹੈ, ਭਾਵੇਂ ਉਹ ਹਿੰਦੂ ਹੈ, ਭਾਵੇਂ ਮੁਸਲਮਾਨ ਹੈ, ਭਾਵੇਂ ਈਸਾਈ ਹੈ, ਭਾਵੇਂ ਸਿੱਖ ਹੈ, ਭਾਵੇਂ ਕੋਈ ਵੀ ਇਨਸਾਨ ਹੈ, ਜਿਹਦਾ ਉਸ ਪ੍ਰਭੂ ਨਾਲ ਸੱਚਾ ਪਿਆਰ ਹੈ, ਉਹਦੀ ਥਾਂ ਸੱਚਖੰਡ ਚ ਬਣਨੀ ਹੈ। ਐਵੇਂ ਭੁਲੇਖੇ ਚ ਨਾ ਪਏ ਰਹੋ। ਪਰ ਜੋਗੀਆਂ ਨੂੰ ਭੁਲੇਖਾ ਸੀਗਾ। ਕੀ ਕਹਿੰਦੇ ਹੈ? ਉਹ ਕਹਿੰਦੇ ਸਿਰਫ ਅਸੀਂ ਹੀ ਪਰਮ ਪਦਵੀ ਤੇ ਪਹੁੰਚੇ ਹਾਂ, ਜੇ ਨਾਨਕ ਸਾਡਾ ਚੇਲਾ ਬਣ ਜਾਵੇ ਤੇ ਉਹ ਵੀ ਪਰਮ ਪਦਵੀ ਨੂੰ ਪਹੁੰਚ ਜਾਏਗਾ। ਦੇਖੋ ਭੁਲੇਖਾ, ਖੁਦ ਪਰਮਾਤਮਾ ਨੂੰ, ਪਰਮੇਸ਼ਰ ਨੂੰ ਉਹ ਇਹ ਨਹੀਂ ਪਛਾਣ ਸਕੇ ਵੀ ਪਰਮ ਪਦਵੀ ਤੇ ਉਹਨਾਂ ਦੀ ਇੱਕ ਦ੍ਰਿਸ਼ਟੀ ਨਾਲ ਹੀ ਮਿਲ ਜਾਂਦੀ ਹੈ। ਕਿਰਪਾ ਕਟਾਕ ਅਵਲੋਕਨ ਕੀਨੋ ਦਾਸ ਕਾ ਦੁੱਖ ਵਿਦਾਰਿਓ। ਉਹ ਤਾਂ ਇੱਕ ਵਾਰੀ ਨਿਗਾਹ ਮਾਰ ਦੇਣ ਤੇ ਪਸ਼ੂ ਪ੍ਰੇਤ ਮੁਗਦ ਕੋ ਤਾਰੇ ਪਾਹਣ ਪਾਰੇ ਉਤਾਰੇ। ਪਰ ਗੋਰਖਨਾਥ ਨੂੰ ਝੂਠਾ ਹੀ ਗੁਮਾਨ ਹੈ। ਕਹਿੰਦਾ ਜੇ ਨਾਨਕ ਤਪਾ ਜੋਗੀ ਬਣ ਜਾਵੇ ਉਹਦਾ ਵੀ ਕਲਿਆਣ ਹੋ ਜਾਵੇ।
ਵੈਸੇ ਜੇ ਤੇ ਪਤ ਪਿਓ ਸਭ ਕੋ ਹੁਲਾ ਸਿਉਰ।
ਜਿੰਨੇ ਕੋਲ ਬੈਠੇ ਸਨ ਬੜੇ ਬੜੇ ਸਿੱਧ, ਲੁਹਾਰੀ ਪਾ, ਭੰਗਰ ਨਾਥ, ਝੰਗਰ ਨਾਥ, ਮੰਗਲ ਨਾਥ, ਪ੍ਰਾਣ ਨਾਥ, ਭਰਥਰੀ, ਗੋਪੀ ਚੰਦ, ਪੂਰਨ, ਬੜੇ ਬੜੇ ਸਿੱਧ ਬੈਠੇ ਸਨ। ਜਦੋਂ ਉਹਨਾਂ ਨੇ ਗੁਰੂ ਗੋਰਖਨਾਥ ਦਾ ਇਹ ਬਚਨ ਸੁਣਿਆ, ਪਹਿਲਾਂ ਸਾਰਿਆਂ ਨੂੰ ਹੁਲਾਸ ਹੋਇਆ। ਜਿਹੜੇ ਯੋਧੇ ਹੁੰਦੇ ਨੇ ਨਾ, ਜਦੋਂ ਜੰਗ ਦੀ ਗੱਲ ਸੁਣਦੇ ਨੇ ਉਹਨਾਂ ਨੂੰ ਉਤਸ਼ਾਹ ਆਉਂਦਾ। ਮਹਾਰਾਜ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ, ਰਣ ਦੇਖ ਸੂਰੇ ਚਿੱਤ ਉਲਾਸ। ਸੂਰਮਿਆਂ ਨੂੰ ਖੁਸ਼ੀ ਹੁੰਦੀ ਵੀ ਚਲੋ ਅੱਜ ਜੰਗ ਕਰਨ ਦਾ ਮੌਕਾ ਬਣ ਗਿਆ, ਸਿੱਧਾਂ ਨੂੰ ਆਪਣੀਆਂ ਸਿੱਧੀਆਂ ਦਿਖਾਉਣ ਦਾ ਮੌਕਾ ਮਿਲ ਗਿਆ। ਸਾਰੇ ਖੁਸ਼ ਹੋਏ, ਉਲਾਸ ਹੋਇਆ ਸਾਰਿਆਂ ਨੂੰ।
ਖਾਏ ਕੈ ਤਮਕ ਤੋਂ ਮਛਿੰਦਰੀਓ ਅਲਾਵੇ।
ਤਮਕ ਖਾ ਕੇ ਮਛਿੰਦਰ ਨਾਥ ਬੋਲਿਆ ਸਾਰਿਆਂ ਸਿੱਧਾਂ ਦੇ ਵਿੱਚ। ਮਛਿੰਦਰ ਨੇ ਪਹਿਲ ਕੀਤੀ,
ਕੈਸੋ ਕੋ ਹੋਏ ਸਭ ਜੀਤੋ ਜਾਏ ਤਾਂ ਕੋ ਅਬ।
ਕਹਿਣ ਲੱਗਾ, ਗੋਰਖ ਜੀ ਤੁਸੀਂ ਚਿੰਤਾ ਨਾ ਕਰੋ, ਕੈਸਾ ਵੀ ਕਿਉਂ ਨਾ ਕੋਈ ਹੋਵੇ, ਮੈਂ ਨਹੀਂ ਛੱਡਾਂਗਾ, ਜਾ ਕੇ ਜਿੱਤ ਲਵਾਂਗਾ, ਪਹਿਲੇ ਝਟਕੇ ਹੀ ਹਰਾ ਲਵਾਂਗਾ।
ਆਮਨ ਨਾ ਦੇਹੋ ਕਿਦੋਂ ਚੇਲੋ ਕਰ ਲਿਆਇਓ।
ਮੈਂ ਉਹਨਾਂ ਨੂੰ ਸੁਮੇਰ ਪਰਬਤ ਇੱਕ ਕਦਮ ਨਹੀਂ ਅੱਗੇ ਧਰਨ ਦਿਆਂਗਾ, ਪਿਛਾ ਮੋੜ ਦਿਆਂਗਾ, ਜੇ ਲਿਆਵਾਂਗਾ ਤੇ ਚੇਲਾ ਬਣਾ ਕੇ ਲਿਆਵਾਂਗਾ। ਇਹ ਨਹੀਂ ਹੋ ਸਕਦਾ ਕਿ ਨਾਨਕ ਸਾਥੋਂ ਜਿੱਤ ਕੇ ਚਲਾ ਜਾਵੇ।
ਦੇਖੋ ਬਣਾਓ ਬੂਝੋ ਜੋਗੋ ਤੋਂ ਬਾਤ ਕਰੋ।
ਮੈਂ ਇਹੋ ਜਿਹੇ ਸਵਾਲ ਪੁੱਛਾਂਗਾ, ਨਾਨਕ ਨੂੰ ਜਵਾਬ ਨਹੀਂ ਆਏਗਾ। ਪਹਿਲੀ ਗੱਲ ਮੈਂ ਸਰੀਰ ਦੀ ਬਣਾਵਟ ਬਾਰੇ ਪੁੱਛਾਂਗਾ। ਸਾਧ ਸੰਗਤ ਜੀ, ਉਹ ਸਮਾਂ ਸੀ ਜਦੋਂ ਬੰਦੇ ਦਾ ਸਰੀਰ ਬੰਦੇ ਨੇ ਬਾਹਰੋਂ ਹੀ ਦੇਖਿਆ ਸੀ, ਜਿਹੜਾ ਅੱਜ ਕੱਲ ਡਾਕਟਰਾਂ ਨੇ ਚੀਰ ਫਾੜ ਕਰਕੇ ਅੰਦਰ ਦਾ ਬਣਾਵਟ ਸਰੂਪ ਦੇਖਿਆ ਹੈ, ਇਹ ਵੀ ਉਦੋਂ ਨਹੀਂ ਸੀ ਦੇਖਿਆ ਹੋਇਆ। ਔਰ ਜਿਹੜੀ ਜੋਗੀਆਂ ਨੇ ਉਸ ਤੋਂ ਵੀ ਸੂਖਮ ਪਕੜ ਪਾਈ ਸੀ, ਉਹ ਤਾਂ ਅੱਜ ਵੀ ਡਾਕਟਰ ਨਹੀਂ ਦੇਖ ਸਕੇ, ਉਹ ਹੋਰ ਸੂਖਮ ਹੈ। ਤੇ ਆਮ ਆਦਮੀ ਨੂੰ ਤਾਂ ਕੋਈ ਉਹਦਾ ਪਤਾ ਹੋਣਾ ਹੀ ਕੀ ਹੈ। ਜੋਗੀ ਕਹਿੰਦਾ ਪੁਛੰਦਰ ਨਾਥ, ਕਿ ਮੈਂ ਨਾਨਕ ਤੋਂ ਦੇਹ ਦੀ ਬਣਾਵਟ ਪੁੱਛਾਂਗਾ ਮਨੁੱਖਾ ਸਰੀਰ ਬਾਰੇ। ਜੇ ਉਹ ਇਹਦਾ ਹੀ ਜਵਾਬ ਨਾ ਦੇ ਸਕਿਆ ਤੇ ਹੋਰ ਉਹਨੇ ਫਿਰ ਕੀ ਕਰਨਾ? ਦੇਹ ਕੋ ਬਣਾਓ ਪੁੱਛੋ, ਜੋਗ ਹੋਂ ਕੋ ਬਾਤ ਕਰੋ। ਮੈਂ ਜੋਗ ਉੱਤੇ ਵਿਚਾਰ ਕਰਾਂਗਾ, ਜੋਗ ਸਾਧਨਾ ਕਰਕੇ, ਜੋਗੀ ਅੰਤਰਮੁਖੀ ਬਿਰਤੀ ਕਰਕੇ ਕੁੰਡਲਣੀ ਤੋਂ ਲੈ ਕੇ ਦਸਵੇਂ ਦੁਆਰ ਤੱਕ ਸਾਰਾ ਢਾਂਚਾ ਅੰਦਰੋਂ ਦੇਖਦੇ ਸਾਂ, ਤੇ ਕੁੰਡਲਣੀ ਜਗਾ ਕੇ ਦਸਵੇਂ ਦੁਆਰ ਤੱਕ ਲੈ ਕੇ ਜਾਂਦੇ ਸਾਂ। ਹੁਣ ਆਮ ਆਦਮੀ ਨੂੰ ਇਸ ਗੱਲ ਦਾ ਨਹੀਂ ਗਿਆਨ, ਜੇ ਨਾਨਕ ਸਧਾਰਨ ਹੋਇਆ ਤੇ ਇੱਥੇ ਹੀ ਫਸ ਜਾਏਗਾ, ਇਹ ਸਵਾਲ ਮੇਰਾ, ਮੈਨੂੰ ਹੀ ਪਤਾ ਵੀ ਇਹਦਾ ਕੀ ਜਵਾਬ ਹੈ। ਜੇ ਇਹਦਾ ਜਵਾਬ ਨਾ ਦੇ ਸਕਿਆ ਤੇ ਫਿਰ ਆਪੇ ਹੀ ਮੇਰਾ ਚੇਲਾ ਬਣ ਜਾਏਗਾ।
ਕੈਸੀ ਕੈ ਜਵਾਬ ਦੇ ਸਾਏ ਕੋ ਹਟਾਏਓ,
ਦੇਖਾਂਗਾ ਕੀ ਜਵਾਬ ਦਿੰਦਾ। ਜੇ ਜਵਾਬ ਦੇਵੇਗਾ ਵੀ ਤਾਂ ਫਿਰ ਉਸ ਤੋਂ ਵੀ ਤਾਂ ਅਗਲੇ ਸਵਾਲ ਹਨ ਮੇਰੇ ਕੋਲ, ਉਹ ਸਵਾਲ ਕਰ ਦਿਆਂਗਾ, ਤੁਰ ਨਹੀਂ ਦਿਆਂਗਾ, ਅੱਗੇ ਉਲਝਾ ਦਿਆਂਗਾ ਸਵਾਲਾਂ ਵਿੱਚ।
ਕਿਤੋਂ ਤੇ ਆਇਓ, ਕਿਸ ਦੇਸ਼ ਜਾਇਓ, ਚਾਹੇ ਸੋ,
ਕਿਧਰੋਂ ਆਇਆ ਹੈ ਨਾਨਕ ਤੇ ਕਿਹੜੇ ਦੇਸ਼ ਜਾਣਾ ਚਾਹੁੰਦਾ ਹੈ।
ਮਨ ਕੇ ਮਨੋਰਥ ਤਾਂ ਓਰੋ ਜਿਉਂ ਬਿਲਾਏ ਹੈ,
ਉਹਦੇ ਮਨ ਦੀਆਂ ਮਨ ਚ ਰਹਿ ਜਾਣਗੀਆਂ। ਉਹ ਜੋ ਚਾਹੁੰਦਾ ਵੀ ਗੋਰਖਨਾਥ ਦੀ ਪਦਵੀ ਤੱਕ ਅੱਪੜ ਜਾਵਾਂ, ਗੋਰਖਨਾਥ ਤੱਕ ਅੱਪੜਨਾ ਖਾਲਾ ਜੀ ਦਾ ਵਾੜਾ ਨਹੀਂ ਹੈ। ਮੈਂ ਗੋਰਖਨਾਥ ਤੱਕ ਉਸਨੂੰ ਨਹੀਂ ਅੱਪੜਨ ਦਿਆਂਗਾ, ਉਹਦੇ ਮਨ ਦੇ ਮਨੋਰਥ ਏਦਾਂ ਗਾਲ ਦਿਆਂਗਾ ਜਿਵੇਂ ਔਲਾ ਆਕਾਸ਼ ਤੋਂ ਡਿੱਗਦਿਆਂ ਸਾਰ ਧਰਤੀ ਤੇ ਗਲ ਜਾਂਦਾ, ਜਿਵੇਂ ਗੜਾ ਅਸਮਾਨ ਤੋਂ ਆਉਂਦਾ ਤਾਂ ਬੜੇ ਜ਼ੋਰ ਨਾਲ ਹੈ ਪਰ ਜ਼ਮੀਨ ਤੇ ਪੈਂਦਿਆਂ ਸਾਰ ਪਾਣੀ ਬਣ ਜਾਂਦਾ। ਨਾਨਕ ਇਸੇ ਤਰ੍ਹਾਂ ਮੇਰੇ ਸਵਾਲਾਂ ਦੇ ਅੱਗੇ ਠਹਿਰ ਨਹੀਂ ਸਕੇਗਾ।
ਕੀਜੈ ਨਾ ਆਵਾਰ, ਦੀਜੈ ਆਏ ਸੇ ਉਚਾਰ, ਜੀਤੋਂ ਸਮੈ ਸਿੱਧ ਮੰਡਲੀ ਕੋ ਬਾਰੇ ਜਦ ਪਾਏ ਹੋ।
ਤੁਸੀਂ ਸਾਰੇ ਸਿੱਧ ਮੈਨੂੰ ਵਰਦਾਨ ਦਿਓ, ਆਸ਼ੀਰਵਾਦ ਦਿਓ, ਤੁਹਾਡੀ ਸਿੱਧ ਮੰਡਲੀ ਦੀ ਆਸ਼ੀਰਵਾਦ ਨਾਲ ਬਿਨਾ ਦੇਰੀ ਨਾਨਕ ਨੂੰ ਜਿੱਤ ਲਵਾਂਗਾ।
ਦੋਹੇਰਾ ਗੋਰਖ ਉਰ ਹੁਲ ਸਾਏ ਕੈ ਕੀਨੀ ਜਾਨ ਰਜਾਏ।
ਗੋਰਖਨਾਥ ਬੜਾ ਖੁਸ਼ ਹੋਇਆ, ਉਸਨੇ ਮਛੰਦਰ ਨੂੰ ਜਾਣ ਦੀ ਆਗਿਆ ਦਿੱਤੀ।
ਜਾਨੀ ਮਨ ਇਹ ਆਨ ਹੈ ਜਾਂ ਕੋ ਤੇਜ ਸੁਭਾਏ।
ਗੋਰਖਨਾਥ ਜਾਣਦਾ ਸੀ ਕਿ ਮਛੰਦਰ ਨਾਥ ਸਧਾਰਨ ਜੋਗੀ ਨਹੀਂ ਹੈ, ਸੁਭਾਅ ਦਾ ਵੀ ਤੇਜ ਹੈ ਤੇ ਲੜਾਈ ਕੋਈ ਲੜ ਸਕਦਾ ਜਿਹੜਾ ਤੇਜ ਹੋਵੇ, ਜਿਹਦਾ ਦਿਮਾਗ ਜਾਂ ਜਿਹਦਾ ਮਨ ਢਿੱਲਾ ਹੋਵੇ ਉਹ ਜਿੱਤ ਨਹੀਂ ਸਕਦਾ। ਇਸ ਕਰਕੇ ਇਹ ਤਾਂ ਜ਼ਰੂਰ ਜਿੱਤ ਕੇ ਆਵੇਗਾ ਮਛੰਦਰ ਨਾਥ। ਗੋਰਖ ਨੇ ਬੜੇ ਭਰੋਸੇ ਨਾਲ ਤੋਰਿਆ।
ਜਿਉਂ ਗਜ ਨਿਜ ਉਰ ਗਰਵ ਕਰ ਸਿੰਘ ਜੀਤ ਨੂੰ ਚਾਹੇ।
ਜਿਵੇਂ ਹਾਥੀ ਹੰਕਾਰ ਕਰਕੇ ਵੀ ਮੈਂ ਵੱਡਾ ਹਾਂ, ਮੇਰੇ ਚ ਤਾਕਤ ਜ਼ਿਆਦਾ ਹੈ, ਤੇ ਸ਼ੇਰ ਦੀ ਗੁਫਾ ਵੱਲ ਸ਼ੇਰ ਨੂੰ ਜਿੱਤਣ ਤੁਰ ਪਵੇ।
ਮ੍ਰਿਗ ਕੋ ਪਥੈ ਵੰਗਾਰ ਕੈ ਸੋਗਮ ਨਿਓ ਇਹ ਭਾਏ।
ਜਾਂ ਹਾਥੀ ਆਪ ਵੀ ਨਾ ਜਾਵੇ ਤੇ ਹਿਰਣ ਨੂੰ ਕਵੇ ਵੀ ਤੂੰ ਜਾ ਕੇ ਜਿੱਤ ਲੈ। ਗੋਰਖਨਾਥ ਮੰਨ ਲਓ ਹਾਥੀ ਹੈ ਤੇ ਮਛੰਦਰ ਨਾਥ ਇੱਕ ਹਿਰਣ ਹੈ, ਉਹਨੂੰ ਤੋਰ ਰਿਹਾ ਜਿੱਤਣ ਲਈ ਬੱਬਰ ਸ਼ੇਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ। ਸਿੰਘ ਬੁੱਕੇ ਨਿਰਗਾਵਲੀ ਭੰਨੀ ਜਾਏ ਨਾ ਧੀਰਤ ਰੁਆ। ਸਤਿਗੁਰੂ ਨਾਨਕ ਤਾਂ ਬੱਬਰ ਸ਼ੇਰ ਹਨ, ਉਹਨਾਂ ਨੂੰ ਜਿੱਤਣ ਲਈ ਮਛੰਦਰ ਤੋਰ ਦਿੱਤਾ ਹੈ।
ਕਬਿਤ ਆਇਓ ਤਬ ਸਾਏ ਗੁਰੂ ਨਾਨਕ ਸੁਹਾਏ ਜੈ।
ਜਿੱਥੇ ਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਬੈਠੇ ਸੋਭਾ ਪਾ ਰਹੇ ਸਨ ਔਰ ਅੰਮ੍ਰਿਤ ਬਾਣੀ ਦੀ ਵਰਖਾ ਕਰ ਰਹੇ ਸਨ, ਪਰਮੇਸ਼ਰ ਦੀ ਕੀਰਤੀ ਚ ਜੁੜੇ ਸਨ, ਉਥੇ ਮਛੰਦਰ ਨਾਥ ਦੌੜ ਕੇ ਆਇਆ।
ਬਚਨ ਅਲਾਵਾ ਵਾਲੇ ਆਇਓ ਕੌਣ ਕਾਜ ਕੋ।
ਆਉਂਦਿਆਂ ਸਾਰ ਮਛੰਦਰ ਨੇ ਸਵਾਲਾਂ ਦੀ ਵਿਛਾੜ ਸ਼ੁਰੂ ਕਰ ਦਿੱਤੀ। ਪਹਿਲਾ ਸਵਾਲ ਮਛੰਦਰ ਨੇ ਕੀਤਾ, ਬਾਲੇ ਆਇਓ ਕੌਣ ਕਾਜ ਕੋ। ਬਾਲੇ ਦਾ ਮਤਲਬ ਹੈ ਬਾਲਕ, ਕਿਉਂਕਿ ਉਹਨਾਂ ਸਿੱਧਾਂ ਦੀ ਉਮਰ ਕਿਸੇ ਦੀ 500 ਸਾਲ, ਕਿਸੇ ਦੀ 700 ਸਾਲ, ਕਿਸੇ ਦੀ 1000 ਸਾਲ, ਯੋਗ ਬਾਲਣ ਨਾਲ ਆਯੂ ਵਧਾਈ ਹੋਈ। ਸਤਿਗੁਰੂ ਪਾਤਸ਼ਾਹ ਮਹਾਰਾਜ ਉਹਨਾਂ ਦੇ ਸਾਹਮਣੇ ਉਹਨਾਂ ਨੂੰ ਛੋਟੇ ਨਜ਼ਰ ਆਉਂਦੇ ਹੈ, ਬਾਲਕ ਨਜ਼ਰ ਆਉਂਦੇ ਹੈ, ਕਿਉਂਕਿ ਉਹ ਸਰੀਰ ਨੂੰ ਦੇਖ ਰਹੇ ਹੈ, ਸਰੂਪ ਨੂੰ ਨਹੀਂ ਦੇਖ ਰਹੇ। ਸਰੂਪ ਜੋਤ ਹੈ, ਗੁਰੂ ਨਾਨਕ ਦੀ ਨਿਰੰਕਾਰੀ ਜੋਤ ਦਾ ਜੀ ਉਹਨਾਂ ਨੂੰ ਪਤਾ ਨਹੀਂ ਲੱਗਾ। ਸਰੀਰ ਕਰਕੇ ਮਹਾਰਾਜ ਦਾ ਦਾੜਾ ਕਾਲਾ ਵੇਖ ਕੇ ਕਹਿੰਦੇ ਬਾਲੇ ਆਇਓ ਕੌਣ ਕਾਜ ਹੈ। ਇਹ ਬਾਲਕ ਇੱਥੇ ਕਿਹੜੇ ਕੰਮ ਨੂੰ ਆਇਆ ਹੈ? ਇੱਥੇ ਬੰਦਾ ਨਹੀਂ ਆਉਂਦਾ, ਨਾ ਕੋਈ ਅੱਜ ਤਾਈਂ ਆਇਆ, ਨਾ ਕੋਈ ਆਏਗਾ, ਤੂੰ ਕੀ ਲੈਣ ਆਇਆ ਗਿਆ ਹੈ?
ਸ਼ਕਤ ਨਾ ਰੱਖੋ ਕਿਦੋਂ, ਨਾ ਹੀ ਮੋਸੋਂ ਬਾਤ ਕਹੋ।
ਕਹਿੰਦੇ ਕੋਈ ਸ਼ਕਤੀ ਰੱਖਦੇ ਹੋ, ਸ਼ਕਤ ਸੋ ਰੱਖੋ ਕਿਦੋਂ, ਨਹੀਂ ਤਾਂ ਮੈਨੂੰ ਦੱਸੋ।
ਸਾਚ ਹੀ ਬਖਾਨੋ ਆ ਬੋਲੀਏ ਨਾ ਪਾਜ ਕੋ।
ਇੱਥੇ ਸੱਚ ਬੋਲਣਾ ਪੈਣਾ, ਇੱਥੇ ਝੂਠ ਨਹੀਂ ਚੱਲਣਾ। ਮੇਰੇ ਸਾਹਮਣੇ ਮੈਂ ਜੋ ਪੁੱਛ ਰਿਹਾ ਸਹੀ ਸਹੀ ਦੱਸੋ।
ਅੱਗੇ ਚੱਲਿਓ ਚਾਹੇ ਜੋ ਤੂੰ ਲੀਜੈ ਉਪਦੇਸ਼ ਹਮ।
ਜੇ ਅੱਗੇ ਜਾਣਾ ਚਾਹੁੰਦੇ ਹੋ, ਉੱਪਰ ਚ ਪਹਾੜ ਦੀ ਚੜਾਈ ਚੜਨਾ ਚਾਹੁੰਦੇ ਹੋ ਸੁਮੇਰ ਦੀ, ਤਾਂ ਸਾਡਾ ਉਪਦੇਸ਼ ਲੈ ਕੇ ਸਾਡੇ ਚੇਲੇ ਬਣ ਜਾਓ।
ਜੋਗ ਚਾਹੋ ਜੋਗ ਲੀਜੈ, ਨਾ ਤੋ ਲੀਜੈ ਰਾਜ ਕੋ।
ਜੇ ਸਾਡੇ ਚੇਲੇ ਬਣ ਕੇ ਜੋਗ ਲੈਣਾ ਤਾਂ ਜੋਗ ਲੈ ਲੋ, ਕਿਉਂਕਿ ਜੋਗ ਵੱਡੀ ਚੀਜ਼ ਹੈ। ਜੇ ਜੋਗ ਲੈਣ ਨੂੰ ਜੀ ਨਹੀਂ ਕਰਦਾ ਤੇ ਅਸੀਂ ਰਾਜ ਵੀ ਦੇ ਸਕਦੇ ਹਾਂ। ਨਾ ਤੋ ਲੀਜੈ ਰਾਜ ਕੋ, ਸਾਡੇ ਕੋਲ ਸਾਰੀਆਂ ਸ਼ਕਤੀਆਂ ਨੇ, ਜੋਗ ਵੀ ਦੇ ਸਕਦੇ ਹਾਂ ਤੇ ਭੋਗ ਵੀ ਦੇ ਸਕਦੇ। ਜੋਗ ਦੇ ਕੇ ਦਸਵੇਂ ਦੁਆਰ ਚੋਂ ਅੰਮ੍ਰਿਤ ਚੋਏਗਾ ਤੇ ਆਨੰਦ ਲਿਆ ਜੇ, ਤੇ ਜੇ ਰਾਜ ਲੈਣਾ ਜੇ ਰਾਜ ਵਾਸਤੇ ਵੀ ਦਰਵਾਜੇ ਖੁੱਲੇ ਹੈ, ਰਾਜ ਲੈ ਲੋ ਸਾਡੇ ਕੋਲੋਂ, ਪਰ ਚੇਲਾ ਬਣਨਾ ਪਏਗਾ।
ਜੇ ਨਾ ਮਾਨੈ ਬਾਤ ਮੇਰੀ, ਦੇਖੋ ਨਾ ਕੁਸ਼ਲ ਤੇਰੀ।
ਅੱਜ ਮੇਰੀ ਗੱਲ ਨਹੀਂ ਮੰਨਦੇ, ਜੇ ਨਾ ਮਾਨੈ ਬਾਤ ਮੇਰੀ। ਚੰਦਰਨਾਥ ਕਹਿੰਦਾ ਜੇ ਮੇਰੀ ਗੱਲ ਨਹੀਂ ਮੰਨਦਾ ਤੂੰ ਨਾਨਕ, ਤਾਂ ਦੇਖੋ ਨਾ ਕੁਸ਼ਲ ਤੇਰੀ, ਫਿਰ ਮੈਂ ਤੇਰੀ ਖੈਰ ਨਹੀਂ ਸਮਝਦਾ। ਤੇਰੀ ਖੈਰ ਇਸੇ ਵਿੱਚ ਹੈ ਕਿ ਮੇਰੀ ਗੱਲ ਮੰਨ ਲੈ।
ਕਹੋ ਤੇਰ ਤੇਰ ਹੱਕ ਜਈਏ ਚਾਹੋ ਲਾਜ ਕੋ।
ਵਾਰ ਵਾਰ ਤੈਨੂੰ ਸਮਝਾ ਸਮਝਾ ਕੇ ਕਹਿ ਰਿਹਾ, ਟੇਰ ਟੇਰ ਹੱਟ ਜਈਏ, ਪਿੱਛੇ ਵਾਪਸ ਧਰਤੀ ਤੇ ਚਲਾ ਜਾ, ਮੇਰਾ ਬਚਨ ਮੰਨ ਲੈ।
ਕਬਿਤ ਗੁਰੂ ਮੁਸਕਾਨੇ, ਮੁੱਖ ਬਚਨ ਬਖਾਨੇ, ਜੋ ਇੱਛਾ ਹੈ ਮਛਿੰਦਰਾ ਸੋ ਮੰਗ ਨਿਜ ਲੀਜੀਏ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮੁਸਕਰਾ ਪਏ ਸੱਚੇ ਪਾਤਸ਼ਾਹ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮੁਸਕਰਾ ਕੇ ਕਹਿਣ ਲੱਗੇ, ਮਛਿੰਦਰ ਜੀ ਜੋ ਤੁਹਾਡੀ ਇੱਛਾ ਹੈ, ਜੋ ਤੁਹਾਨੂੰ ਚਾਹੀਦਾ ਹੈ ਉਹ ਦੱਸੋ, ਅਸੀਂ ਤੁਹਾਡੇ ਕੋਲ ਕੀ ਮੰਗੀਏ ਤੁਸੀਂ ਸਾਥੋਂ ਮੰਗੋ, ਕਿਉਂਕਿ ਸਾਰੇ ਕੋਟਾਂ ਬ੍ਰਹਮੰਡਾਂ ਦੇ ਦਾਤੇ ਆਏ ਨੇ ਤੇ ਦਾਤਾ ਕਦੀ ਮੰਗਦਾ ਨਹੀਂ, ਦਾਤਾ ਦਿੰਦਾ ਹੀ ਹੈ। ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਵੱਡੇ ਦਾਤੇ ਕੋਟ ਬ੍ਰਹਮੰਡ ਕੋ ਠਾਕਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ। ਕਹਿਣ ਲੱਗੇ ਜੋ ਇੱਛਾ ਹੈ ਮਛਿੰਦਰਾ ਸੋ ਮਾਗ ਨਿਜ ਲੀਜੀਏ। ਮਛਿੰਦਰਾ ਜੋ ਤੈਨੂੰ ਚਾਹੀਦਾ ਤੂੰ ਮੰਗ ਲੈ ਸਾਡੇ ਕੋਲੋਂ।
ਤੋਕੋ ਬਖਸ਼ਾਏ ਕਰਤਾਰ ਤੇ ਦਿਵਾਏ, ਪਰ ਬੋਲ ਕੋ ਕਬੂਲ ਬੋਲ ਹਮ ਸੋਨਾ ਖੀਜੀਏ।
ਮਹਾਰਾਜ ਕਹਿਣ ਲੱਗੇ ਜੇ ਤੂੰ ਮੰਗੇਗਾ ਤੈਨੂੰ ਕਰਤਾਰ ਕੋਲੋਂ ਦਵਾ ਦਿਆਂਗੇ। ਇਹ ਵੀ ਨੀ ਕਹਿ ਰਹੇ ਅਸੀਂ ਦੇ ਦੇਂਗੇ, ਮੈਂ ਸ਼ਬਦ ਨੀ ਨਾ ਵਰਤਦੇ ਮਹਾਰਾਜ, ਕਰਤਾਰ ਵੱਲ ਇਸ਼ਾਰਾ ਕਰਦੇ। ਜੋ ਤੂੰ ਮੰਗੇਗਾ ਕਰਤਾਰ ਕੋਲੋਂ ਬਖਸ਼ਵਾ ਦਿਆਂਗੇ, ਤੇਰੀ ਝੋਲੀ ਭਰਾ ਦਿਆਂਗੇ, ਪਰ ਬੋਲ ਕਾ ਕਬੂਲ ਬੋਲ ਹਮ ਸੋਨਾ ਖਿਜੀਏ। ਬੋਲ ਕਬੂਲ ਜਿਹੜੇ ਤੂੰ ਬੋਲ ਰਿਹਾ ਹੈ ਖਿਜ ਖਿਜ ਕੇ, ਇਹ ਨਾ ਬੋਲ, ਕਿਉਂਕਿ ਸਾਧੂ ਸੰਤਾਂ ਦੀ ਬੋਲੀ ਖਿਜਣ ਵਾਲੀ ਨਹੀਂ ਹੁੰਦੀ, ਉਹ ਤਾਂ ਪਿਆਰ ਦੇ ਭਰੇ ਹੁੰਦੇ ਹੈ। ਜਦੋਂ ਮਿਲਦੇ ਆ ਪਿਆਰ ਨਾਲ ਬੋਲਦੇ ਆ, ਅਸੀਂ ਤੇਰੇ ਕੋਲ ਆਏ ਹਾਂ ਤੇ ਤੂੰ ਖਿਜ ਖਿਜ ਕੇ ਬੋਲਦਾ, ਇਹ ਖਿਜਣਾ ਛੱਡ ਦੇ, ਪਿਆਰ ਦੀਆਂ ਗੱਲਾਂ ਕਰ ਲੈ।
ਜਹਾਂ ਲੱਗ ਜਾਏ ਤਾਂ ਤੀਕ ਹਮ ਜਾਏ।
ਜਿੱਥੇ ਸਾਡੀ ਇੱਛਾ ਹੈ ਨਾ, ਜਿੱਥੇ ਸਾਡਾ ਦਿਲ ਕਰੇਗਾ ਅਸੀਂ ਜਾਣਾ।
ਤੇਰੇ ਕਹੇ ਹਟੈ ਨਾ ਸਾਚੀਓ ਭਤੀਜੀਏ।
ਤੇਰੇ ਆਖੇ ਨੀ ਮੁੜਨ ਵਾਲੇ ਅਸੀਂ, ਇਹ ਗੱਲ ਸੱਚੀ ਪੱਲੇ ਬੰਨ ਲੈ, ਨਾ ਤੇਰੇ ਦਬਕਿਆਂ ਤੋਂ ਡਰਨਾ ਜੇ, ਨਾ ਤੇਰੇ ਆਖੇ ਲੁਕਣਾ ਜੇ, ਜਿੱਥੋਂ ਜੀ ਕਰੇਗਾ ਮੁੜਾਵਾਂਗੇ, ਤੇਰੇ ਆਖੇ ਨੀ ਮੁੜਨਾ, ਜਿੱਥੋਂ ਤੱਕ ਜੀ ਕਰੇਗਾ ਜਾਵਾਂਗੇ।
ਰਾਜ ਮੈਂ ਲਿਓ ਉਪਦੇਸ਼ ਤੋਂ ਕੋ ਦਿਓ, ਅਬ ਐਸੇ ਮੋਕੋ ਚੀਨ ਜੀ ਜਾਣੀਏ ਸੋ ਕੀਜੀਏ।
ਤੂੰ ਕਹਿੰਦਾ ਰਾਜ ਲੈ ਲੋ, ਰਾਜ ਦੀ ਸਾਨੂੰ ਇੱਛਾ ਨਹੀਂ, ਰਾਜ ਅਸੀਂ ਲੈਣਾ ਨਹੀਂ, ਉਪਦੇਸ਼ ਤੈਨੂੰ ਦੇਣਾ ਹੈ। ਸਤਨਾਮ। ਰਾਜ ਲੈਣਾ ਨਹੀਂ, ਉਪਦੇਸ਼ ਤੈਨੂੰ ਦੇਣਾ ਹੈ। ਔਰ ਇਹ ਗੱਲ ਆਪਣੇ ਦਿਲ ਚ ਜਾਣ ਲੈ, ਜਿਹੜੀ ਅਸੀਂ ਕਹਿ ਰਹੇ ਹਾਂ ਨਾ ਪੱਥਰ ਤੇ ਲਕੀਰ ਹੈ, ਇਹਦੇ ਵਿੱਚ ਕੋਈ ਅਸੀਂ ਕੋਈ ਵਾਧ ਘਾਟ ਨਹੀਂ ਕਹਿ ਰਹੇ। ਤੈਨੂੰ ਉਪਦੇਸ਼ ਦੇਣਾ, ਤੈਨੂੰ ਸਮਝਾਉਣਾ ਵੀ ਯੋਗ ਹੁੰਦਾ ਕੀ ਹੈ। ਜਿਹੜਾ ਤੂੰ ਯੋਗ ਲਈ ਫਿਰਦਾ ਇਹ ਤਾਂ ਯੋਗ ਨਹੀਂ, ਯੋਗ ਬਣਿਆ ਤੇਰਾ ਕੀਰਤਨ ਗਾਈ। ਯੋਗ ਨਾਮ ਜੁੜਨ ਦਾ ਹੈ, ਯੋਗ ਸ਼ਬਦ ਬੜਾ ਹੀ ਪਵਿੱਤਰ ਹੈ। ਯੋਗ ਦਾ ਮਤਲਬ ਹੈ ਜੁੜਨਾ, ਉਸ ਪਰਮ ਤੱਤ ਨਾਲ ਜੁੜਨਾ ਜਿਹਦੇ ਤੋਂ ਅਸੀਂ ਵਿਛੜ ਕੇ ਜੀਵ ਬਣੇ ਹੋਏ ਹਾਂ, ਤੇ ਤੈਨੂੰ ਅਸੀਂ ਉਹਦੇ ਨਾਲ ਜੋੜ ਦੇਣਾ। ਮਹਾਰਾਜ ਕਹਿੰਦੇ ਟਾਈਮ ਆਉਣ ਦੇ, ਤੈਨੂੰ ਉਪਦੇਸ਼ ਦਿਆਂਗੇ ਫਿਰ ਤੂੰ ਜੁੜੇਗਾ। ਜਿਹੜਾ ਅੱਜ ਤੱਕ ਤੂੰ ਰਿਧੀਆਂ ਸਿੱਧੀਆਂ ਨੂੰ ਯੋਗ ਸਮਝਦਾ ਰਿਹਾ, ਇਹ ਤਾਂ ਯੋਗ ਹੈ ਹੀ ਨਹੀਂ, ਅਸਲੀ ਯੋਗ ਦੱਸਾਂਗੇ।
ਕਬਿਤ ਐਸੇ ਸੁਣ ਬੈਨ ਰਿਸਕੀਨੀ ਬਿਨ ਚੈਨ ਬੇ।
ਮਹਾਰਾਜ ਦੇ ਇਹੋ ਜਿਹੇ ਬਚਨ ਸੁਣ ਕੇ ਨਾ ਮਛੰਦਰ ਤੋਂ ਸਹਾਰੇ ਨਾ ਗਏ, ਬੇਚੈਨ ਹੋ ਗਿਆ, ਗੁੱਸਾ ਖਾ ਗਿਆ।
ਆਰਨ ਦੋ ਨੈਨ ਮੁਕ ਬਚਨ ਬਖਾਨੀਆਂ,
ਲਾਲ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲ ਵੇਖਿਆ ਤੇ ਬੋਲਣ ਲੱਗਾ।
ਕੇਤੇ ਦਿਨ ਰਾਤ ਸਵਾਸ ਕੇਤੀ ਨਸਾ ਮਦ ਮਾਸ।
ਕਹਿਣ ਲੱਗਾ ਫਿਰ ਮੇਰੇ ਸਵਾਲਾਂ ਦਾ ਜਵਾਬ ਦਿਓ। ਕੇਤੇ ਦਿਨ ਰਾਤ ਸਵਾਸ, ਚੌਵੀ ਘੰਟਿਆਂ ਦੇ ਅੱਠ ਪਹਿਰਾਂ ਦੇ ਸਵਾਸ ਕਿੰਨੇ ਆ? ਕੇਤੇ ਦਿਨ ਰਾਤ ਸਵਾਸ, ਸਵਾਸ ਕਿੰਨੇ ਆ ਤੇ ਮਾਸ ਦੇ ਵਿੱਚ ਨਸਾਂ ਕਿੰਨੀਆਂ, ਨਾੜੀਆਂ ਕਿੰਨੀਆਂ ਹਨ ਸਰੀਰ ਦੇ ਵਿੱਚ?
ਅੰਗਰੀ ਕੈ ਤਾਕ ਮੁਖ ਕੈਸੇ ਸੰਦ ਜਾਨੀਆਂ।
ਔਰ ਮੂੰਹ ਦਾ ਤਾਕ, ਤਾਕ ਕਹਿੰਦੇ ਦਰਵਾਜ਼ਾ, ਜਿੱਥੋਂ ਆਪਾਂ ਵੜਦਿਆਂ ਨੂੰ ਤਾਕ ਕਹਿੰਦੇ ਆ। ਮੂੰਹ ਦਾ ਦਰਵਾਜ਼ਾ ਕਿੰਨੀ ਉਂਗਲ ਦਾ ਹੈ?
ਕੋਠਰੀ ਕੈ ਰੋਮ ਕੇਤੇ ਪਲਵ ਕੈ ਤਿੱਲੀ ਕਹੋ।
ਸਰੀਰ ਚ ਕੋਠੜੀਆਂ ਕਿੰਨੀਆਂ ਨੇ, ਰੋਮ ਕਿੰਨੇ ਨੇ, ਔਰ ਜਿਹੜੀ ਤਿੱਲੀ ਹੈ ਉਹ ਕਿੰਨੀ ਉਂਗਲ ਚੌੜੀ, ਕਿੰਨੀ ਲੰਮੀ ਚੌੜੀ ਹੈ?
ਘਰ ਜਾ ਕੇ ਅੰਗਰੀ ਬਤਾਏ ਪਹਿਚਾਨੀਆਂ।
ਔਰ ਸਰੀਰ ਦੇ ਵਿੱਚ ਕਾਲਜਾ ਜਿਹੜਾ ਕਲੇਜਾ, ਕਾਲਜਾ ਕਲੇਜਾ ਉਹ ਕਿੰਨੀ ਉਂਗਲ ਦਾ ਹੈ?
ਦੇਹੀ ਕੋ ਬਿਰਤਾਂਤ ਕੋ ਜੇ ਤੂੰ ਅੱਗੇ ਜਾਏ ਚੋ।
ਜੇ ਤੂੰ ਅੱਗੇ ਜਾਣਾ ਚਾਹੁੰਦਾ ਨਾਨਕ, ਪਹਿਲਾਂ ਦੇਹੀ ਦਾ ਬਿਰਤਾਂਤ ਤਾਂ ਦੱਸ, ਮੈਨੂੰ ਤਦ ਕੀ ਉਪਦੇਸ਼ ਦੇਵੇਗਾ? ਮੈਂ ਸਿੱਧ ਪਛੰਦਰ ਨਾਥ ਹਾਂ ਤੇ ਤੂੰ ਮੈਨੂੰ ਉਪਦੇਸ਼ ਦੇਣ ਦੀ ਗੱਲ ਕਰਦਾ, ਪਹਿਲਾਂ ਮੇਰੇ ਸਵਾਲਾਂ ਦਾ ਜਵਾਬ ਦੇ।
ਫੂਲ ਜੈ ਕਹੋ ਨੇ ਕਰੋ ਤੋਰ ਹਾਨੀਆਂ।
ਭੁਲੇਖਾ ਕੱਢ ਦੇ ਮਨ ਵਿੱਚੋਂ, ਮੇਰੀ ਝਲ ਕੋਈ ਝਲ ਨਹੀਂ ਸਕਦਾ, ਪਹਿਲਾਂ ਮੇਰੇ ਸਵਾਲਾਂ ਦਾ ਜਵਾਬ ਦੇ, ਮੈਂ ਦੇਖਾਂ ਤਾਂ ਸਹੀ ਤੂੰ ਕਿੰਨਾ ਕੁ ਯੋਗ ਪ੍ਰਾਪਤ ਕੀਤਾ ਹੈ।
ਕਬਿਤ ਬਿੰਸਤ ਚਿੱਤਰ ਹੈ ਹਜ਼ਾਰ ਦਿਨ ਰਾਤ ਸਵਾ।
ਮਹਾਰਾਜ ਕਹਿਣ ਲੱਗੇ ਮਛੰਦਰ ਨਾਥ ਸੋਹਣ, ਚੌਵੀ ਹਜ਼ਾਰ ਬਿੰਸਤ ਚਤੁਰ, ਵੀਹ ਤੇ ਚਾਰ ਦਿਨ ਰਾਤ ਦੇ ਚੌਵੀ ਹਜ਼ਾਰ ਸਵਾਸ ਹਨ।
ਨੌ ਸੌ ਨਸ ਕੋਠਰੀ ਬਹੱਤਰ ਪਰਮਾਨੀਏ।
ਤੇ ਤੂੰ ਪੁੱਛਿਆ ਨਸਾਂ ਕਿੰਨੀਆਂ ਨੇ, ਨੌ ਸੌ ਨਸਾਂ ਨੇ ਸਰੀਰ ਦੇ ਵਿੱਚ, ਜਿਹਨਾਂ ਵਿੱਚੋਂ ਖੂਨ ਹਰਕਤ ਕਰਕੇ ਸਰੀਰ ਨੂੰ ਚਲਾ ਰਿਹਾ ਹੈ, 900 ਨਸਾਂ ਨੇ ਔਰ 72 ਕੋਠੜੀਆਂ ਨੇ। ਨਸ ਸ਼ਬਦ ਹੀ 900 ਤੋਂ ਬਣਿਆ ਹੈ, ਨ ਤੇ ਸ ਦੋ ਅੱਖਰਾਂ ਦਾ ਜੋੜ ਹੈ ਨਸ। ਤੇ ਮਹਾਰਾਜ ਬਰੀਕੀ ਨਾਲ ਸਾਰੀਆਂ ਗੱਲਾਂ ਜਾਣਦੇ ਸਨ। ਅੰਤਰਜਾਮੀ ਪਰਮੇਸ਼ਰ ਕਹਿੰਦੇ 900 ਨਸਾਂ ਤੇ 72 ਕੋਠੜੀਆਂ ਨੇ ਸਰੀਰ ਦੇ ਅੰਦਰ।
ਅੰਗਰੀ ਚਤਰ ਮੁਖ ਤਾਕ ਨੀਲ ਕੋਟਰੋ।
ਫਿਰ ਤੂੰ ਪੁੱਛਿਆ ਵੀ ਮੂੰਹ ਦਾ ਦਰਵਾਜਾ ਕਿੰਨੀ ਉਂਗਲ ਦਾ ਹੈ? 4 ਉਂਗਲ ਮੂੰਹ ਚੌੜਾ, ਵੱਧ ਤੋਂ ਵੱਧ ਬੰਦਾ ਮੂੰਹ ਖੋਲ ਲਵੇ ਕਿੰਨਾ ਖੁੱਲੇਗਾ? 4 ਉਂਗਲ ਖੁੱਲੇਗਾ, ਇਸ ਤੋਂ ਵੱਧ ਤਾਂ ਨਹੀਂ ਨਾ ਆਪਾਂ ਖੋਲ ਸਕਦੇ। 4 ਉਂਗਲ ਮੂੰਹ ਦਾ ਤਾਕ ਹੈ, 4 ਉਂਗਲਾਂ ਮੂੰਹ ਚ ਪੈਂਦੀਆਂ, ਇਸ ਤੋਂ ਵੱਧ ਨਹੀਂ। ਤੇ 4 ਉਂਗਲ ਮੂੰਹ ਦਾ ਤਾਕ ਹੈ ਤੇ ਨੀਲ ਕੋਟ ਰੋਮ। ਕਹਿੰਦੇ ਨੀਲ ਕੋਟ ਇਹ ਗਿਣਤੀ ਸਾਧ ਸੰਗਤ ਜੀ ਹੁਣ ਦੇ ਬੱਚਿਆਂ ਨੂੰ ਨਹੀਂ ਆਉਂਦੀ, ਪਹਿਲਾਂ ਹੁੰਦੀ ਸੀ। ਇਹ ਬੜੇ ਹਿਸਾਬ ਕਿਤਾਬ ਵੱਡੇ ਪੜਾਏ ਜਾਂਦੇ ਸਨ ਤੇ 21, ਦਹਾਈ, ਸੈਂਕੜਾ, ਹਜ਼ਾਰ, 10,000, ਲੱਖ, 10 ਲੱਖ, ਕਰੋੜ, 10 ਕਰੋੜ, ਅਰਬ, 10 ਅਰਬ, ਖਰਬ, 10 ਖਰਬ, ਨੀਲ, 10 ਨੀਲ। ਉਹ ਜਿਹੜੀ ਨੀਲ ਦੀ ਗਿਣਤੀ ਹੈ ਉਹਨੂੰ ਫਿਰ ਕਰੋੜ ਨਾਲ ਗੁਣਾ ਕਰ ਦਿਓ। ਮਹਾਰਾਜ ਕਹਿੰਦੇ ਕਰੋੜ ਨੀਲ ਇਹ ਰੋਮ ਹਨ ਸਰੀਰ ਦੇ।
16 ਸੈ ਸੰਗ ਤਿੱਲੀ ਪੱਲਵ 12 ਜਾਨੀਏ।
ਉਹ ਸੰਧੀਆਂ ਕਿੰਨੀਆਂ ਨੇ ਸਰੀਰ ਵਿੱਚ ਜੋੜ? ਕਹਿੰਦੇ 1600 ਜੋੜ ਨੇ, ਜਿੱਥੇ ਨਾੜੀਆਂ ਜਾਂ ਮਾਸ ਜਾਂ ਹੱਡੀਆਂ ਦੇ ਜੋੜ ਬਣਦੇ ਨੇ। 1600 ਸੰਧੀਆਂ ਨੇ ਸਿਰ ਤੋਂ ਲੈ ਕੇ ਪੈਰਾਂ ਤੱਕ, ਔਰ 12 ਉਂਗਲ ਤਿੱਲੀ ਹੈ, 12 ਉਂਗਲ ਤਿੱਲੀ ਦਾ ਵਿਸਥਾਰ ਹੈ।
ਆਂਗਰੀ ਕਰੇ ਜੋ ਹੱਥ ਐਸੋ ਦੇਹੀ ਥਾਟ ਸਭ।
ਔਰ ਜਿਹੜੀ ਤੂੰ ਪੁੱਛੀ ਹੈ ਵੀ ਕਾਲਜਾ ਕਿੰਨਾ ਕੁ ਹੈ? ਕਹਿੰਦੇ 8 ਉਂਗਲ ਕਾਲਜਾ ਹੈ। ਆ ਅੰਦਰ ਦਾ ਹਵਾਲਾ ਜਿਹੜਾ ਤੂੰ ਪੁੱਛਿਆ ਤੈਨੂੰ ਦੱਸ ਦਿੱਤਾ ਹੈ।
ਪੂਜਵੇ ਕੀਚਾ ਔਰ ਮੂੰਹ ਸੋ ਬਖਾਨੀਏ।
ਹੋਰ ਕੁਝ ਪੁੱਛਣਾ ਚਾਹੁੰਦਾ ਤੇ ਉਹ ਵੀ ਪੁੱਛ ਲੈ, ਉਹ ਵੀ ਦੱਸ ਦਿਆਂਗੇ। ਜੋ ਤੂੰ ਪੁੱਛਿਆ ਉਹ ਤੈਨੂੰ ਸਾਰਾ ਦੱਸ ਦਿੱਤਾ ਹੈ।
ਗੱਜ ਦੰਤ ਮ੍ਰਿਗ ਸਿੰਘ ਡਰੈ ਨਾ ਡਰਾਏ ਤਾਂ ਤੂੰ।
ਕਹਿੰਦੇ ਸ਼ੇਰ ਨੂੰ ਹਾਥੀ ਦੇ ਦੰਦ ਤੇ ਹਿਰਣ ਦੇ ਸਿੰਘ ਡਰਾ ਨਹੀਂ ਸਕਦੇ।
ਕਿਹੜੀ ਅਤੋਲ ਬਲ ਹੋਵੇ ਕੈਸੇ ਹਾਨੀਏ।
ਕਿਉਂਕਿ ਸ਼ੇਰ ਦਾ ਬਲ ਅਤੋਲ ਹੁੰਦਾ ਹੈ, ਹਾਥੀ ਦੇ ਦੰਦਾਂ ਤੋਂ ਨਹੀਂ ਡਰਨ ਵਾਲਾ ਤੇ ਹਿਰਣ ਦੇ ਸਿੰਘਾਂ ਤੋਂ ਵੀ ਸ਼ੇਰ ਨਹੀਂ ਡਰਨ ਵਾਲਾ।
ਸਿੱਧ ਲਾਇਓ ਚਾਹੇ ਨਹੀਂ ਲਗਤ ਸ਼ਕਤ ਕੱਚ।
ਸਵਾਲਾਂ ਵਿੱਚ ਤੇ ਗੱਲ ਨਹੀਂ ਬਣੀ, ਸਵਾਲ ਤੇ ਗੁਰੂ ਨੇ ਬਾਬੇ ਨੇ ਸਾਰੇ ਪਛਾੜ ਕੇ ਸੁੱਟ ਦਿੱਤੇ। ਹੁਣ ਦੂਜਾ ਰਾਹ ਰਹਿ ਗਿਆ।
ਜੈਸੇ ਹੀ ਪਪੀਲ ਕਾ ਪਹਾੜ ਕੋ ਉਚਾਤ ਹੈ।
ਆਪਣੀ ਕਰਾਮਾਤ ਨਾਲ, ਆਪਣੀ ਸਿੱਧੀ ਨਾਲ ਬਾਬਾ ਜੀ ਨੂੰ ਡਰਾਉਣ ਦੀ ਕੋਸ਼ਿਸ਼ ਕਰਨ ਲੱਗਾ, ਜਿਵੇਂ ਕੀੜੀ ਪਹਾੜ ਨੂੰ ਚੁੱਕਣ ਦੀ ਕੋਸ਼ਿਸ਼ ਕਰਦੀ ਹੈ। ਪਰ ਉਹ ਵੀ ਸਿੱਧੀ ਉੱਥੇ ਚੱਲਦੀ ਕੋਈ ਨੀ, ਕੋਈ ਕਰਾਮਾਤ, ਕੋਈ ਮੰਤਰ ਜੰਤਰ, ਕੋਈ ਜਾਦੂ ਟੂਣਾ, ਕੋਈ ਰਿੱਧੀ ਸਿੱਧੀ ਨਹੀਂ ਅੱਗੇ ਤੁਰ ਰਹੀ। ਮਛਿੰਦਰ ਨਾਥ ਸਾਰਾ ਜ਼ੋਰ ਲਾ ਕੇ ਹਟ ਗਿਆ।
ਸਮੈ ਵਿਦ ਜੋ ਦੇਖ ਆਪ ਤੇ ਵਿਸ਼ੇਕ ਲੱਖ।
ਚੰਗੀ ਤਰ੍ਹਾਂ ਜੋ ਲਿਆ ਉਹਨੇ, ਉਹਨੇ ਆਪਣੀ ਤਾਕਤ ਨੂੰ, ਜਿਵੇਂ ਕੋਈ ਪੈਰਾਂ ਭਾਰ ਹੋ ਕੇ ਜ਼ੋਰ ਲਾਉਂਦਾ ਨਾ, ਪੂਰਾ ਜ਼ੋਰ ਲਾ ਕੇ ਉਹਨੇ ਪੈਰਾਂ ਭਾਰ ਹੋ ਕੇ ਆਪਣੀ ਤਾਕਤਾਂ ਸਾਰੀਆਂ ਲਾ ਲਈਆਂ। ਬਾਬਾ ਜੀ ਨੂੰ ਵੇਖ ਲਿਆ ਵੀ ਤਸ ਤੋਂ ਮਸ ਨਹੀਂ ਹੁੰਦੇ ਤੇ ਫੇਰ
ਲਜਤ ਵੈ ਹੱਥ ਜਾਤ ਰਿਦੇ ਪਛਤਾ ਪੈ।
ਉਹਨੇ ਵੇਖ ਲਿਆ ਮੇਰੇ ਤੋਂ ਤਗੜੇ ਨੇ, ਮੇਰੇ ਵਸ ਤੋਂ ਬਾਹਰ ਦੀ ਗੱਲ ਹੈ। ਲੱਜਤ ਜਿਹਾ ਹੋ ਕੇ ਮਛਿੰਦਰ ਨਾਥ ਪਿਛਾ ਨੂੰ ਹਟ ਜਾਂਦਾ ਹੈ।
ਗੋਰਖ ਕੇ ਡਿੱਗ ਜਾਏ ਬਚਨ ਅਲਾਏ ਐਸੇ।
ਗੁਰੂ ਗੋਰਖ ਨਾਥ ਜੀ ਦੇ ਕੋਲ ਜਾ ਕੇ ਕਹਿਣ ਲੱਗਾ,
ਹਮ ਤੇ ਨਾ ਛੋਟੋ ਜੇਉ ਮਾਨੇ ਹਮ ਬਾਤ ਹੈ।
ਕਹਿਣ ਲੱਗਾ ਗੁਰੂ ਜੀ ਉਹ ਸਾਡੇ ਤੋਂ ਨਿੱਕਾ ਨਹੀਂ, ਸਾਥੋਂ ਛੋਟਾ ਨਹੀਂ, ਜਿਹੜਾ ਸਾਡੇ ਕਾਬੂ ਆ ਜਾਵੇ।
ਉੱਚੋ ਅਤ ਬੋਲ ਬੋਲੇ ਮਨ ਤੇ ਨਾ ਡੋਲੇ ਕਬ।
ਉੱਚੇ ਬੋਲ ਬੋਲਦਾ ਹੈ, ਉਹਦੇ ਬਚਨਾਂ ਵਿੱਚ ਚੜ੍ਹਦੀ ਕਲਾ ਹੈ, ਤੇ ਡੋਲਦਾ ਨਹੀਂ ਉਹ, ਨਾ ਗੱਲਾਂ ਬਾਤਾਂ ਨਾਲ ਕਾਬੂ ਆਉਂਦਾ, ਨਾ ਰਿਧੀਆਂ ਸਿੱਧੀਆਂ ਨਾਲ ਕਾਬੂ ਆਉਂਦਾ।
ਸਾਗਰ ਗੰਭੀਰ ਜਿਉਂ ਅਥਾ ਕਰਾਮਾਤ ਹੈ,
ਸਮੁੰਦਰ ਵਰਗੀ ਅਥਾ ਕਰਾਮਾਤ ਹੈ ਉਹਦੇ ਕੋਲ, ਸਾਗਰ ਗੰਭੀਰ ਜਿਉਂ ਅਥਾ ਕਰਾਮਾਤ ਹੈ। ਜਿਵੇਂ ਸਮੁੰਦਰ ਦੇ ਵਿੱਚ ਕੋਈ ਪਾਣੀ ਦੀ ਥਾਂ ਨਹੀਂ ਨਾ ਲੈ ਸਕਦਾ ਡੂੰਘਾਈ, ਬਾਬੇ ਨਾਨਕ ਦੀ ਕਰਾਮਾਤ ਦੀ ਕੋਈ ਡੂੰਘਾਈ ਨਹੀਂ ਮਾਪ ਸਕਦਾ।
ਕਬਿਤ ਲੋਹਰੀ ਪਾ ਵੈਸਾ ਤੈ ਬੇਨ ਸੁਨ ਐਸਾ ਕਹਿ।
ਜਦੋਂ ਮਛੰਦਰ ਨਾਥ ਨੇ ਇਹ ਗੱਲ ਕਹੀ, ਉਹ ਲੋਹਾਰੀ ਪਾ ਬੈਠਾ ਸੀ। ਲੋਹਰੀ ਪਾ ਇਹ ਪਾਦ ਸ਼ਬਦ ਤੋਂ ਬਣਿਆ ਹੈ, ਪਾਦ ਬਹੁਤ ਸਾਰੇ ਜੋਗੀਆਂ ਨਾਲ ਜੁੜਿਆ ਹੋਇਆ। ਲੋਹਾਰੀ ਪਾ ਬੋਲਿਆ,
ਦੇਖੋ ਸੋ ਕੈਸਾ ਮੁਕੋ ਆਏ ਸੀ ਉਚਾਰੀਏ।
ਗੁਰੂ ਗੋਰਖ ਨਾਥ ਜੀ ਮੈਨੂੰ ਆ ਗਿਆ ਜੋ, ਮੈਂ ਜਾ ਕੇ ਦੇਖਾਂ ਕਿਹੋ ਜਿਹਾ ਨਾਨਕ ਤਪਾ ਹੈ।
ਗੋਰਖ ਪ੍ਰਸਾਦ ਜਾਏ ਜੀਤੋ ਕਰ ਬਾਦ ਤੇ।
ਗੁਰੂ ਗੋਰਖ ਨਾਥ ਜੀ ਤੁਹਾਡੀ ਕਿਰਪਾ ਨਾਲ ਮੈਂ ਪਹਿਲੇ ਹੱਲੇ ਹੀ ਜਾ ਕੇ ਜਿੱਤ ਲਵਾਂਗਾ।
ਕਹੇ ਸਭ ਸਿੱਧ ਤਬ ਤੁਮੀ ਸਿਧਾਰੀਏ।
ਕੋਲ ਬੈਠੇ ਦੂਜੇ ਸਿੱਧ ਵੀ ਕਹਿਣ ਲੱਗੇ, ਹਾਂ ਲੋਹਾਰੀ ਭਾਜੀ ਤੁਸੀਂ ਜਾਓ, ਤੁਹਾਡੇ ਤੋਂ ਬਿਨਾਂ ਇਹ ਮੋਰਚਾ ਫਤਿਹ ਹੋਣ ਵਾਲਾ ਨਹੀਂ ਹੈ।
ਆਵਾ ਚੱਲ ਪਾਸ ਜਾ ਵੈਸੇ ਸੁਖ ਰਾਤ।
ਲੋਹਾਰੀ ਪਾ ਵੀ ਉੱਠਿਆ, ਗੋਰਖ ਨਾਥ ਤੋਂ ਨਮਸਕਾਰ ਕਰਕੇ ਆਸ਼ੀਰਵਾਦ ਲੈ ਕੇ ਸਤਿਗੁਰਾਂ ਕੋਲ ਆ ਗਿਆ।
ਜਾ ਕੇ ਬਚਨ ਬਿਲਾਸ ਭਵ ਅਬਦਾ ਨਿਵਾਰੀਏ।
ਸੁਖਾਂ ਦੇ ਦਾਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਬਾਣੀ ਸ੍ਰੀ ਜਪਜੀ ਸਾਹਿਬ ਦਾ ਪਾਠ ਕਰ ਲਈਏ ਜਾਂ ਗੁਰੂ ਨਾਨਕ ਸਾਹਿਬ ਦਾ ਇੱਕ ਬੋਲ ਸੁਣ ਲਈਏ, ਜਨਮ ਮਰਨ ਦੀ ਮੁਸੀਬਤ ਕੱਟੀ ਜਾਂਦੀ ਹੈ, ਅਪਦਾ ਨਿਵਾਰੀ ਹੈ। ਸੰਸਾਰ ਦੇ ਸਭ ਦੁੱਖਾਂ ਦਾ ਨਾਸ ਹੋ ਜਾਂਦਾ ਧੰਨ ਗੁਰੂ ਨਾਨਕ ਕਹਿਣ ਦੇ ਨਾਲ। ਐਸੇ ਸਤਿਗੁਰੂ ਸੱਚੇ ਪਾਤਸ਼ਾਹ ਜਿੱਥੇ ਬੈਠੇ ਸਨ, ਲੋਹਾਰੀ ਪਾ ਉੱਥੇ ਆ ਗੱਜਿਆ।
ਵਾਲੇ ਹੈ ਆਦੇਸ਼ ਮੁਸਕਾਨੇ ਗੁਰ ਦੇਖ, ਏਕ ਅੰਕਾਰ ਕੋ ਆਦੇਸ਼ ਆਓ ਬੈਸ ਜੋਗ ਕਾਰੀਏ।
ਲੋਹਾਰੀ ਪਾ ਨੇ ਆ ਕੇ ਆਖਿਆ, ਵਾਲੇ ਹੈ ਆਦੇਸ਼, ਆਦੇਸ਼ ਜੋਗੀਆਂ ਦੀ ਨਮਸਕਾਰ ਹੈ। ਜਿਵੇਂ ਆਪਾਂ ਫਤਿਹ ਜਾਣੇ ਆ, ਕੋਈ ਰਾਮ ਰਾਮ ਕਹਿੰਦਾ, ਕੋਈ ਵਾਲੇਕਮ ਸਲਾਮ ਸਲਾਮ ਅਲੇਕਮ ਕਹਿੰਦਾ, ਮਿਲਣ ਵੇਲੇ ਜੋਗੀ ਆਦੇਸ਼ ਕਹਿੰਦੇ ਨੇ। ਬਾਲੇ ਹੈ ਆਦੇਸ਼, ਆਦੇਸ਼ ਮਹਾਰਾਜ ਕਹਿੰਦੇ, ਏਕ ਅੰਕਾਰ ਕੋ ਆਦੇਸ਼, ਆਦੇਸ਼ ਤਿਸ ਆਦੇਸ਼, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼। ਉਸ ਏਕ ਅੰਕਾਰ ਨੂੰ ਆਦੇਸ਼, ਆਓ ਜੋਗੀ ਜੀ ਬੈਠੋ ਜੀ। ਆਇਆਂ ਨੂੰ ਸੱਚੇ ਪਾਤਸ਼ਾਹ ਮਹਾਰਾਜ ਨੇ ਕੋਲ ਬਿਠਾਇਆ।
ਨਾਮ ਕੌਣ ਧਾਮ ਕੌਣ ਕੀਓ ਕਿਤ ਗੌਣ ਅਬ।
ਪਰ ਲੋਹਾਰੀ ਪਾ ਜਿਹੜੇ ਸਵਾਲ ਕਰਨੇ ਸੀ ਉਹਨੇ ਫਟਾਫਟ ਸ਼ੁਰੂ ਕਰ ਦਿੱਤੇ। ਨਾਮ ਕੌਣ, ਤੁਹਾਡਾ ਨਾਮ ਕੌਣ, ਨਾਮ ਕੀ ਹੈ, ਧਾਮ ਕੌਣ, ਘਰ ਕਿੱਥੇ ਹੈ, ਔਰ ਕੀਓ ਕਿਤ ਗੌਣ ਅਬ, ਚੱਲੇ ਕਿੱਥੇ ਹੋ,
ਵੇਖ ਤੇਰੋ ਕੌਣ ਦੇਸ਼ ਕੌਣ ਹੈ ਬਤਾਈਏ।
ਕਿਹੜੇ ਭੇਸ ਦੇ ਸਾਧੂ ਹੋ, ਕਿਹੜੇ ਮਤ ਦੇ ਹੋ, ਸੰਨਿਆਸੀ ਹੋ, ਬੈਰਾਗੀ ਹੋ, ਜੋਗੀ ਹੋ, ਜੰਗਮ ਹੋ, ਕਿਹੜੇ ਮਤ ਨੂੰ ਮੰਨਣ ਵਾਲੇ ਹੋ, ਔਰ ਦੇਸ਼ ਕਿਹੜਾ ਤੁਹਾਡਾ, ਆਪਣਾ ਸਾਰਾ ਨਾਂ ਪਤਾ ਦੱਸੋ।
ਨਾਨਕ ਨਾਮ ਜਾਂ ਅਨਹਦ ਧੁਨ ਧਾਮ।
ਮਹਾਰਾਜ ਕਹਿਣ ਲੱਗੇ, ਨਾਮ ਸਾਡਾ ਨਾਨਕ ਹੈ, ਨਾ ਅਨਕ, ਅਨੇਕ ਨਹੀਂ ਜੋ ਇੱਕ ਹੀ ਹੈ, ਨਾਨਕ ਹੈ ਨਾਮ, ਔਰ ਧਾਮ ਸਾਡਾ ਉੱਥੇ ਹੈ ਜਿੱਥੇ ਅਨਾਹਦ ਵਾਜੇ ਵੱਜਦੇ ਨੇ, ਉਹ ਸਾਡਾ ਧਾਮ ਹੈ। ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਪਿੱਛੇ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾਂ ਅੰਤ ਨਾ ਅੰਤ, ਜੈ ਝਿਲ ਮਿਲ ਕਾਰ ਦਸੰਤਾ, ਤੈ ਅਨਹਦ ਸ਼ਬਦ ਵਜੰਤਾ, ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਨੀ। ਉਹ ਸਾਡਾ ਧਾਮ ਹੈ।
ਜਾਵੋ ਕਰਤਾਰ ਸ਼ਾਮ ਸੁਖਦ ਸੁਹਾਈਏ।
ਜਾਣਾ ਕਿੱਥੇ ਹੈ? ਕਰਤਾਰ ਦੀ ਸ਼ਰਨ ਜਾ ਰਹੇ ਹਾਂ। ਆਖੋ ਸਤਨਾਮ ਸ੍ਰੀ
ਵਾਹਿਗੁਰੂ।
ਜਿੱਥੇ ਮਹਾਰਾਜ ਅਕਾਲ ਪੁਰਖ ਕਰਤਾ ਪੁਰਖ ਜੀ ਬਿਰਾਜਦੇ ਨੇ ਉਹਨਾਂ ਦੀ ਸ਼ਰਨ ਜਾ ਰਹੇ ਹੈ ਨਿਰੰਕਾਰ ਪਰਮੇਸ਼ਰ ਦੀ। ਜਿੱਥੇ ਸੁੱਖ ਹੀ ਸੁੱਖ ਹੈ, ਦੁੱਖਾਂ ਦਾ ਨਾਸ ਹੋ ਜਾਂਦਾ ਉਹਦੀ ਸ਼ਰਨ ਵਿੱਚ ਜਾਣ ਦੇ ਨਾਲ।
ਦੇਸ਼ ਹੈ ਬੇਗਮਪੁਰ ਬੇਕੇ ਕੰਕਾਰੀ ਮੁਰ।
ਫਿਰ ਪੁੱਛਿਆ ਦੇਸ਼ ਕਿਹੜਾ? ਮਹਾਰਾਜ ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਉ ਦੁੱਖ ਅੰਦੋਹ ਨਾਹੀ ਤੇ ਠਾ। ਉਹ ਸਾਡਾ ਦੇਸ਼ ਹੈ ਜਿੱਥੇ ਗਮ ਕੋਈ ਨਹੀਂ। ਔਰ ਸਾਡਾ ਭੇਸ ਕਿਹੜਾ? ਸੰਨਿਆਸੀਆਂ ਵਾਲਾ, ਬੈਰਾਗੀਆਂ ਵਾਲਾ, ਜੋਗੀਆਂ ਵਾਲਾ, ਜੰਗਮਾਂ ਵਾਲਾ, ਹਿੰਦੂਆਂ ਵਾਲਾ, ਮੁਸਲਮਾਨਾਂ ਵਾਲਾ ਭੇਸ ਨਹੀਂ, ਇੱਕ ਅੰਕਾਰ ਦਾ ਭੇਸ ਹੈ। ਇੱਕ ਅੰਕਾਰ ਅੰਦਰ ਬਾਹਰ ਇੱਕ ਅੰਕਾਰ ਹੀ ਹੈ। ਅੰਦਰ ਵੀ ਇੱਕ ਅੰਕਾਰ ਹੈ ਤੇ ਸਰੀਰ ਤੋਂ ਬਾਹਰ ਵੀ ਇੱਕ ਅੰਕਾਰ ਹੀ ਪਸਰਿਆ ਹੋਇਆ ਹੈ। ਉਹ ਸਾਡਾ ਭੇਸ ਹੈ।
ਬੂਜਵੇ ਕੀ ਚਾਹ ਔਰ ਹੋਰ ਸੋ ਅਲਾਈਏ।
ਲੁਹਾਰੀ ਪਾਜੀ ਕੁਝ ਹੋਰ ਪੁੱਛਣਾ ਚਾਹੁੰਦੇ ਹੋ ਤੇ ਬੋਲੋ।
ਅਬ ਤੋ ਤਾਏ ਤਾਏ ਮਤ ਸਰ ਰੋਗ ਕਾਏ।
ਦੌੜ ਦੌੜ ਕੇ ਆਉਂਦੇ ਹੋ, ਲੱਗਦਾ ਤੁਹਾਨੂੰ ਈਰਖਾ ਦਾ ਰੋਗ ਚਿੰਬੜਿਆ ਹੋਇਆ। ਮਹਾਰਾਜ ਕਹਿੰਦੇ ਆਖੋ ਸਤਨਾਮ। ਇੰਨੇ ਕਾਲੇ ਕਾਲੇ ਦੌੜ ਦੌੜ ਕੇ ਸਾਡੇ ਨਾਲ ਬਹਿਸ ਕਰਨ ਆ ਰਹੇ ਹੋ, ਮਤਸਰ ਦਾ ਰੋਗ, ਈਰਖਾ ਦਾ ਰੋਗ ਤੁਹਾਨੂੰ ਚਿੰਬੜਿਆ ਹੋਇਆ।
ਤਾਂ ਕੋ ਉਪਚਾਰ ਕੀਜੈ ਯੋਗ ਨਾ ਲਜਾਈਏ।
ਲੁਹਾਰੀ ਭਾਜੀ ਕੋਈ ਬਿਮਾਰੀ ਹੋਵੇ ਉਹਦਾ ਛੇਤੀ ਇਲਾਜ ਕਰਨਾ ਚਾਹੀਦਾ। ਤੁਸੀਂ ਜੋਗੀ ਹੋ, ਯੋਗ ਨੂੰ ਸ਼ਰਮਿੰਦਿਆਂ ਨਾ ਕਰੋ, ਯੋਗ ਨੂੰ ਬਦਨਾਮ ਨਾ ਕਰੋ, ਉਹ ਯੋਗ ਨੂੰ ਲਾਜ ਨਾ ਲਾਓ। ਜੋਗੀ ਹੋ ਕੇ ਈਰਖਾ ਕਰਦੇ ਹੋ? ਜੋਗੀ ਕੀ ਤੇ ਈਰਖਾ ਕੀ? ਜੋਗੀ ਤੇ ਰੱਬ ਨਾਲ ਜੁੜਿਆ, ਰੱਬ ਵਿੱਚ ਈਰਖਾ ਨਹੀਂ ਹੁੰਦੀ, ਤੁਹਾਡੇ ਚ ਕਿੱਥੋਂ ਆ ਗਈ? ਸੋ ਇਸ ਕਰਕੇ ਈਰਖਾ ਛੱਡੋ।
ਖਾਏ ਰਿਸ ਬੋਲਿਓ ਯੋਗ ਓਜ ਚੱਕ ਝੋਲਿਓ ਨਿਜ।
ਬਸ ਇਹ ਗੱਲ ਸੁਣ ਕੇ ਤੇ ਗੁੱਸਾ ਖਾ ਗਿਆ, ਕਿਉਂਕਿ ਅੰਦਰ ਉਹ ਗੱਲ ਹੈ ਹੀ ਨਹੀਂ ਸੀ ਜਿਹੜੀ ਗੁਰੂ ਨਾਨਕ ਸਾਹਿਬ ਕਹਿ ਰਹੇ ਸਨ। ਉਹਦਾ ਈਰਖਾ ਦਾ ਸੜਿਆ ਪਿਆ ਸੀਗਾ ਤੇ ਮਹਾਰਾਜ ਦੇ ਬਚਨ ਸੁਣ ਕੇ ਆਪਣਾ ਸਾਰਾ ਜ਼ੋਰ ਲਾ ਕੇ ਬੋਲਿਆ।
ਖੇਤੇ ਚੱਕਰ ਪੀਦੇ ਖੇਤੀ ਪਾਖਰੀ ਐ ਤਾਏ ਕੀ।
ਕਹਿਣ ਲੱਗਾ ਜੋਗੀ ਜੀ, ਨਾਨਕ ਤਪਾ ਜੀ ਕਿੰਨੇ ਕੁ ਚੱਕਰ ਵਿੰਨੇ ਨੇ? ਕਿਉਂਕਿ ਜੋਗੀ ਜਦੋਂ ਕੁੰਡਲਨੀ ਨੂੰ ਜਗਾਉਂਦੇ ਨੇ ਤੇ ਖੱਟ ਚੱਕਰ ਭੇਦ ਕੇ ਫਿਰ ਉੱਪਰ ਦਸਮ ਦੁਆਰ ਵਿੱਚ ਜਾਂਦੇ ਨੇ। ਉਹ ਕਹਿੰਦੇ ਕੇਤੇ ਚੱਕਰ ਭੇਦੇ, ਛੇ ਚੱਕਰ ਨੇ ਜਿਹੜੇ, ਉਹਨਾਂ ਛਿਆਂ ਚੱਕਰਾਂ ਚੋਂ ਕਿੰਨੇ ਕੁ ਚੱਕਰ ਵਿੰਨ ਸਕੇ ਹੋ ਤੁਸੀਂ ਅਜੇ ਤੱਕ? ਔਰ ਉਹ ਜਿਹੜਾ ਚੱਕਰ ਵਿੰਨਿਆ ਹੈ ਉਹਦੀ ਪੰਖੜੀਆਂ ਕਿੰਨੀਆਂ ਨੇ? ਜਿਵੇਂ ਕਮਲ ਦਾ ਫੁੱਲ ਹੁੰਦਾ ਨਾ, ਇਹ ਤਾਂ ਇਹ ਸਾਧ ਸੰਗਤ ਜੀ ਜੋਗੀਆਂ ਦੇ ਮਤ ਦੇ ਅਨੁਸਾਰ ਸਾਡੇ ਅੰਦਰ ਇਹ ਛੇ ਜਗ੍ਹਾ ਉੱਤੇ ਚੱਕਰ ਹਨ, ਉਹ ਕਮਲ ਦੇ ਫੁੱਲ ਹਨ ਤੇ ਉਹਦੀਆਂ ਪੰਖੜੀਆਂ ਕਿੰਨੀਆਂ ਨੇ? ਉਹ ਪੁੱਛ ਰਿਹਾ ਲੁਹਾਰੀ ਭਾ ਗੁਰੂ ਨਾਨਕ ਦੇਵ ਜੀ ਨੂੰ।
ਜੇ ਕੀਤੀ ਪੌਣ ਤਿਪਤਾਵੈ ਧਾਰ ਕੌਣ।
ਔਰ ਜੇ ਕੀਤੀ ਪੌਣ, ਸਰੀਰ ਚ ਹਵਾ ਕਿੰਨੀ, ਪ੍ਰਾਣ ਕਿੰਨੇ ਨੇ, ਔਰ ਤ੍ਰਿਪਤਾਵੈ ਧਾਰ ਕੌਣ, ਔਰ ਕਿਸ ਤਰੀਕੇ ਨਾਲ ਤ੍ਰਿਪਤੀ ਹੁੰਦੀ ਹੈ?
ਔਰ ਪੰਜ ਤੱਤ ਕੋ ਜੋ ਰੱਖੀ ਪੰਚ ਜਾਏ ਕੀ।
ਔਰ ਪੰਜਾਂ ਤੱਤਾਂ ਬਾਰੇ ਵੀ ਦੱਸੋ, ਜਿਹੜੀਆਂ ਪੰਜ ਤੱਤਾਂ ਦੀਆਂ ਪੰਜ ਇੰਦਰੀਆਂ ਬਣੀਆਂ ਨੇ, ਜਿਹੜੇ ਪੰਜ ਗਿਆਨ ਇੰਦਰੀਆਂ ਨਾ, ਇਹਨਾਂ ਦੇ ਪੰਜ ਤੱਤਾਂ ਤੋਂ ਹੀ ਉਤਪਤੀ ਹੋਈ ਹੈ। ਇਹਨੂੰ ਤਨ ਮਾਤਰਾ ਕਹਿੰਦੇ ਆ। ਜਦੋਂ ਅੱਗੇ ਚੱਲ ਕੇ ਭਾਈ ਦਇਆ ਸਿੰਘ ਜੀ ਨੇ ਬਚਨ ਕਰਨੇ ਨਾ ਦਸਮ ਪਾਤਸ਼ਾਹ ਦੇ ਇਤਿਹਾਸ ਵਿੱਚ ਆਉਂਦੇ, ਉੱਥੇ ਸਾਰੀ ਗੱਲਾਂ ਖੋਲੀਆਂ ਹੋਈਆਂ ਨੇ ਤੇ ਯੋਗ ਵਿੱਚ ਵੀ ਇਹ ਗੱਲਾਂ ਆਉਂਦੀਆਂ ਨੇ। ਪਰ ਜਿਉਂ ਜਿਉਂ ਅਭਿਆਸ ਕਰੀਏ ਫਿਰ ਸਾਧ ਸੰਗਤ ਜੀ ਸਮਝ ਆਉਂਦੀਆਂ ਨੇ। ਤੋ ਕਹਿੰਦਾ ਵੀ ਪੰਜ ਤੱਤਾਂ ਤੋਂ ਪੰਜ ਇੰਦਰੀਆਂ ਜਿਹੜੀਆਂ ਬਣੀਆਂ ਨੇ, ਕਿਹੜੇ ਕਿਹੜੇ ਤੱਤ ਤੋਂ ਕਿਹੜੀ ਕਿਹੜੀ ਇੰਦਰੀ ਬਣੀ ਹੈ?
ਗੁਣ ਉਹ ਸੁਭਾਏ ਸਭ ਤਤਨ ਕੋ ਕਹੋ ਅਬ।
ਸਾਰੇ ਤੱਤਾਂ ਦੇ ਗੁਣ ਦੱਸੋ ਔਰ ਸਾਰੇ ਤੱਤਾਂ ਦਾ ਸੁਭਾਅ ਦੱਸੋ।
तथक प्रकृति विद सबै देह माहे की।
और अग्नि दी प्रकृति पांच तत्तां दी, धरती दी प्रकृतियां पांच, हवा दियां पांच प्रकृतियां, पानी दियां पांच प्रकृतियां, आकाश दियां पांच प्रकृतियां, ये 25 प्रकृतियां जो देह दे विच हन उहदे बारे सारा निर्णय करके दसो।
उत्तर बताओ तो आर आर चल जावो तुम।
अगे जाना ना पहला मेरे सवालों का जवाब दो।
ना तो उपदेश लीजे तजो मत काहे की।
नहीं तो मेरा उपदेश लैके अपनी जिद छड़ो, दोवें गल्लां ने। जां तां मैं जो सवाल पुछेगा जवाब दो, नहीं तो चुप करके मेरे तो गुरमंत्र लैके साडे नाल योगी बन जाओ।
कबित मूल को कमल दल चार है अमल लाल।
महाराज कहंदे सुन फिर लुहारी पा, तेनू दसदे आ जेड़ा पहला चक्कर है मूलाधार चक्कर है, गुदा मंडल दे विच है, जेदियां चार पंखड़ियां ने और लाल रंग दियां ने।
नाभ चले खट दल पीरो रंग जानिए।
उस तो उपर और तुनी तो थले दूसरा जेड़ा चक्कर है ओदे छे पंखड़ियां ने ते ओदा पीला रंग है।
नाभ मैं दसम दल नीलो रंग सो है जाको।
और नाभी दे विच जेड़ा कमल है ओदे 10 पंखड़ियां ने ते नीला रंग है ओदा।
हृदय दल द्वादश को सेत पहचानिए।
उस तो उपर चौथा जेड़ा है ओ हिरदे दे विच है, हिरदे कमल है, 12 पंखड़ियां ने चिट्टे रंग दा फुल है।
कंठ को कमल दल 16 है अमल भेद।
और कमल जेड़ा तू पुछदा है पंजवा ओ कंठ दे विच है 16 पंखड़ियां वाला।
त्रिकुटी में दोए दल ताम सुख दानिए।
और त्रिकुटी च 2 पंखड़ियां वाला कमल है जेदे सुंदर स्वरूप दा वर्णन परमात्मा दा ही स्वरूप उथे फिर वर्णन होंदा। त्रिकुटी संध मैं देखिया घट हूं घट जागी, ऐसी बुद्ध समाचरी घट माहे त्यागी। महाराज कहंदे त्रिकुटी जिथे तिने मथा और अखां दे विचकार दा जो स्थान है एदे विच 2 पत्तियां वाला कमल है। अगे फिर धाम सुख दानिए परमात्मा दा घर है।
इन जाए खट चक्र जो अलाए।
ए जेड़ा 6 चक्रां नूं विन के जांदा है उस दसवें द्वार च पहुंचदा। और दस की पुछना चाहुंदा।
दस द्वार ठहराए बाए ऐसी विद मानिए।
दसवें द्वार वे सुवास जाके टिक जांदे है जेड़ा इन्हां 6 चक्रां नूं विन के निकलदा है।
पौन दस सुनो नाम प्राण है अपान दो।
फिर उन्हें पुछया सी प्राण ए पौन किन्ने प्रकार दी है। महाराज कहंदे 10 प्रकार दी है। 10 नाम हन पौन दे जो शरीर दे अंदर वर्तदी है। पहला प्राण है।
समान उद्यान है बयान सो।
प्राण है अपान दो जानिए। कहने एक प्राण, दूजी अपान, तीजी समान, चौथी उद्यान और पंजवी बयान। ये 5 मुख मन्ने जाते हैं शासन जी प्राण।
नाग और कुरम किरकल देव दत्त लखो।
और फिर 6वीं नाग, 7वीं कुरम, 8वीं किरकल, 9वीं देव दत्त है।
10वीं तनजय नाम करत बखान सो।
और 10वीं नु तनजय कहंदे आ। ए 10 पौणा पौण इको ही है पर ओदे कर्म भेद करके 10 नाम हन। स्थान भेद करके, किरिया भेद करके, 10 जगह करके होने करके 10 नाम 10 प्राण कहंदे हैं।
प्राण रहे हृदय माए गुदा में अपान जा।
जेड़ी प्राण वायु आ हृदय विच है, ते जेड़ी अपान वायु है वो गुदा विच मल मूत्र नु बाहर कढ़न दी क्रिया करती है।
नाभ में समान कंठ बिके उद्यान सु
और नाभी दे विच जेड़ी है वो समान है और कंठ दे विच उद्यान वायु काम करती है।
व्यापक बयान तन नाग उद्गार करे
और जेड़ी बयान वायु है वो सारे शरीर दे विच है। जेड़ी नाग है वो डकार लिया है, डकार आंदा ते नाग वायु नाल आंदा है।
कूरम सुलोचन की पलक खुलान सो
और जेड़ी कूरम वायु है वो अखा दियां पलकां नूं खोलण ते बंद करन दी क्रिया करदी है।
निजर जो आए धार ताई ते अगाए रह
और देवदत्त जंबणे की जेड़ी छिक मार दे आ छिक आउंदी देवदत्त नूं और तनंजय मृत पे तनंजय रहा। जदों बंदा मर जांदा उहदे कोल तनंजय वायु रहिंदी है और जदों कपाल क्रिया करदे है उदों तनंजय वायु भी निकल जांदी है, फिर शरीर सड़ जांदा। ऐसी ए साडे भारत दे पुरातन जोगियां दी मानता। गुरु नानक साहब उहनां दे शब्दां च उहनां नूं समझा रहे है।
नभ कान पौन तुचा आवक की नैन जान।
तो साध संगत जी महाराज ने उहदे सारे ही प्रश्नां दा उत्तर दे के उहदी निशा कर दित्ती, क्योंकि प्रकरण लम्मा है, इस करके समय दे समा भी हो चुका है। आप जितने ही बचन प्रवान करने। वाहेगुरु वाहे।